ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਸੌ ਸਾਖੀ ਦੇ ਪ੍ਰਾਚੀਨ ਇਤਿਹਾਸ ਖਾਲਸੇ ਨੂੰ ਸਰਵਣ ਕਰਾ ਰਹੇ ਹਨ। ਸੌ ਸਾਖੀ ਦੇ ਵਿੱਚ ਬਾਬਾ ਰਾਮ ਕੋਇਰ ਸਾਹਿਬ ਜੀ ਨੇ ਜੋ ਕਲਗੀਧਰ ਜੀ ਦੀ ਰਸਨਾ ਤੋਂ ਬਚਨ ਸੁਣੇ ਸਨ, ਉਹ ਭਾਈ ਸਾਹਿਬ ਸਿੰਘ ਜੀ ਲਿਖਾਰੀ ਨੂੰ ਪਿੰਡ ਰਮਦਾਸ ਦੇ ਵਿੱਚ ਬੈਠ ਕੇ ਲਿਖਵਾਏ। ਜੋ 500 ਸਾਖੀਆਂ ਤਿਆਰ ਹੋਈਆਂ ਸਨ, ਉਹਨਾਂ ਵਿੱਚੋਂ 100 ਸਾਖੀ ਪੋਥੀ ਜੋ ਅੱਜ ਵੀ ਪ੍ਰਚਲਿਤ ਹੈ, ਬਾਕੀ 400 ਸਾਖੀਆਂ ਸਮੇਂ ਨਾਲ ਅਲੋਪ ਹੋ ਗਈਆਂ। ਪਰ ਭਾਈ ਸੰਤੋਖ ਸਿੰਘ ਜੀ ਨੇ ਉਹ ਸਾਰੀਆਂ ਸਾਖੀਆਂ ਲਗਭਗ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਸਾਂਭ ਲਈਆਂ ਹਨ। ਇਹ ਕਥਾ ਆਪ ਜੀ ਲੜੀਵਾਰ ਸਰਵਣ ਕਰ ਰਹੇ ਹੋ। ਜਦੋਂ ਪ੍ਰਾਚੀਨ ਸਮੇਂ ਦੇ ਵਿੱਚ, ਬਹੁਤ ਪੁਰਾਣੇ ਯੁੱਗਾਂ ਦੇ ਵਿੱਚ ਸ਼ੰਕਰ ਵਰਣ ਦੀ ਮਰਿਆਦਾ ਸ਼ੁਰੂ ਹੋਈ, ਉਸ ਵੇਲੇ ਕੀ ਵਰਤਾਰਾ ਵਰਤਿਆ, ਧਰਮ ਭ੍ਰਿਸ਼ਟ ਹੋ ਗਈ ਦੁਨੀਆਂ, ਔਰ ਆਪੋ ਆਪਣੀ ਮਰਿਆਦਾ ਸਾਰੇ ਛੱਡ ਦਿੱਤੇ। ਸ਼ੰਕਰ ਵਰਣ ਪਰਜਾ ਸਭ ਭਈ, ਇਹ ਗਿਆਤ ਕੋ ਰਹਾ ਨਾ ਕੋਈ। ਆਪਣੀ ਆਪਣੀ ਮਰਿਆਦਾ, ਆਪਣਾ ਆਪਣਾ ਨਿਤਨੇਮ, ਆਪਣੀ ਪੂਜਾ, ਆਪਣਾ ਕਰਮ, ਆਪਣੀ ਡਿਊਟੀ ਸਭ ਛੱਡ ਕੇ ਦੂਸਰਿਆਂ ਦੇ ਧਰਮ ਅਪਣਾ ਲਏ। ਜਦੋਂ ਆਪਣਾ ਧਰਮ ਛੱਡ ਕੇ ਦੂਸਰੇ ਦਾ ਧਰਮ ਅਪਣਾਈਏ, ਤਾਂ ਇਸ ਤਰ੍ਹਾਂ ਫਿਰ ਹੌਲੇ ਹੌਲੇ ਸ਼ੰਕਰ ਵਰਣ ਹੋ ਜਾਂਦਾ ਹੈ, ਮਰਿਆਦਾ ਵਿਗੜ ਜਾਂਦੀ ਹੈ। ਸੋ ਮਰਿਆਦਾ ਜਦੋਂ ਇਸ ਤਰ੍ਹਾਂ ਵਿਗੜ ਗਈ, ਤਾਂ ਸਾਧ ਸੰਗਤ ਜੀ ਉਸ ਵੇਲੇ ਸਾਰੇ ਸੰਸਾਰ ਦੇ ਅੰਦਰ, ਸਾਰੀ ਸ੍ਰਿਸ਼ਟੀ ਦੇ ਅੰਦਰ ਇਹ ਹਲਚਲ ਮੱਚ ਜਾਂਦੀ ਹੈ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਬਚਨ ਕੀਤਾ ਹੈ, ਖੱਤਰੀਆਂ ਤਾਂ ਧਰਮ ਛੋਡਿਆ, ਮਲੇਸ਼ ਭਾਖਿਆ ਗਹੀ, ਸ੍ਰਿਸ਼ਟ ਸਭ ਇੱਕ ਵਰਣ ਹੋਈ, ਧਰਮ ਕੀ ਗਤ ਰਹੀ। ਧਰਮ ਦੀ ਮਰਿਆਦਾ ਉਦੋਂ ਭੰਗ ਹੁੰਦੀ ਹੈ। ਸੋ ਉਹ ਵਰਤਾਰਾ ਸ੍ਰੀ ਕਲਗੀਧਰ ਪਾਤਸ਼ਾਹ ਜੀ ਦੱਸ ਰਹੇ ਨੇ, ਸ਼ੰਕਰ ਵਰਣਾ ਦਾ ਪਿਆਰ ਨਾਲ ਸਰਵਣ ਕਰੀਏ। ਸਾਰੀ ਸੰਗਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਜਹਾਂ ਵਧੀ ਸੰਤਾਨ ਤਿੰਨ, ਭਈ ਸਕਲ ਇੱਕ ਰੰਗ।
ਮਹਾਰਾਜ ਕਹਿੰਦੇ ਜਦੋਂ ਇਸ ਤਰ੍ਹਾਂ ਸ਼ੰਕਰ ਵਰਣ ਹੋ ਗਏ, ਸਾਰੇ ਇੱਕ ਰੰਗ ਚ ਹੋ ਗਏ, ਬੜੀ ਉਹਨਾਂ ਦੀ ਸੰਤਾਨ ਹੋਈ, ਬਹੁਤ ਬੱਚੇ ਹੋਏ, ਪਰ ਮਰਿਆਦਾ ਕੋਈ ਨੀ, ਭੈਣ ਭਰਾ ਦੀ, ਪਿਓ ਧੀ ਦੀ, ਏਦਾਂ ਦੀ ਮਰਿਆਦਾ ਵੀ ਹੌਲੇ ਹੌਲੇ ਭੰਗ ਹੋਣ ਲੱਗ ਜਾਂਦੀ ਹੈ। ਇਸ ਤਰ੍ਹਾਂ ਸ਼ੰਕਰ ਵਰਣ ਜਦੋਂ ਹੋ ਗਏ ਸਾਰੇ ਹੀ,
ਤਨਜਾ ਉਪਜੀ ਗੋਰਟੀ ਬਹੁਤ ਸੁੰਦਰ ਸਰਬੰਗ।
ਇਹਨਾਂ ਦੀ ਕੁੱਲ ਦੇ ਵਿੱਚ ਗੋਰੇ ਰੰਗ ਦੀ, ਗੋਰਟੀ ਨਾਮ ਦੀ ਬੜੀ ਸੁੰਦਰ ਲੜਕੀ ਪੈਦਾ ਹੋਈ, ਸਾਰੇ ਅੰਗਾਂ ਕਰਕੇ ਜੋ ਸੁੰਦਰ ਸੀ।
ਜੋ ਕਈ ਮੋਮਨ ਸ਼ਰਫ ਭਇਓ ਤਹਿ ਰਾਜਾ,
ਉੱਥੇ ਇੱਕ ਮੋਮਨ ਸ਼ਰਫ ਨਾਮ ਦਾ ਰਾਜਾ ਹੋਇਆ ਹੈ।
ਅਦਕ ਬਰਦਾ ਇਹੋ ਰਾਜ ਸਮਾਜਾ,
ਉਹਨੇ ਆਪਣਾ ਰਾਜ ਸਮਾਜ ਬੜਾ ਬਰਦਾ ਲਿਆ, ਬੜਾ ਉਹਨੇ ਆਪਣਾ ਬੋਲਬਾਲਾ ਕਰ ਲਿਆ, ਥਾਂ ਥਾਂ ਤੇ ਉਹਦਾ ਪ੍ਰਤਾਪ ਹੋ ਗਿਆ।
ਜਿਨਕੇ ਸਦਨ ਹੁਤੀ ਪਟਰਾਨੀ,
ਉਹਨਾਂ ਦੇ ਘਰ ਜਿਹੜੀ ਰਾਜੇ ਦੇ ਪਟਰਾਣੀ ਸੀ,
ਸੁੰਦਰ ਅੰਗਨ ਸਕਲ ਸਵਾਣੀ,
ਉਹ ਸਵਾਣੀ ਸਾਰੇ ਅੰਗਾਂ ਕਰਕੇ ਸੁੰਦਰ ਸਰੂਪ ਸੀ।
ਤਿਸ ਤੇ ਪੁੱਤਰ ਭਇਓ ਬਲਵਾਨਾ,
ਉਹਦੇ ਤੋਂ ਇੱਕ ਬੜਾ ਬਲਵਾਨ ਪੁੱਤਰ ਹੋਇਆ ਸਵਾਣੀ ਤੋਂ।
ਜਵਾਨ ਮਹਾਨ ਅਧਿਕ ਸਵਦਾਨਾ,
ਉਹ ਬੜਾ ਜਵਾਨ ਸੀ, ਬੜਾ ਸੁੰਦਰ ਸੀ ਤੇ ਬੜਾ ਸਾਵਧਾਨ, ਪੜਿਆ ਲਿਖਿਆ, ਚਤੁਰ ਚਲਾਕ, ਹੁਸ਼ਿਆਰ ਸੀ।
ਕੁਛ ਅਨਿਆਏ ਰਾਜ ਮੈਂ ਕੀਨਾ,
ਉਹਦੇ ਕੋਲੋਂ ਕੋਈ ਗਲਤੀ ਹੋਵੇ, ਉਹਦੇ ਕੋਲੋਂ ਕੋਈ ਪਾਪ ਹੋ ਗਿਆ, ਕੋਈ ਭੁੱਲ ਹੋ ਗਈ।
ਮੋਮਨ ਸ਼ਰਫ ਜਬੈ ਸੁਣ ਲੀਨਾ,
ਜਦੋਂ ਮੋਮਨ ਸ਼ਰਫ ਨੂੰ ਪਤਾ ਲੱਗਾ ਵੀ ਮੇਰੇ ਲੜਕੇ ਨੇ ਆਹ ਕੰਮ ਗਲਤ ਕੀਤਾ ਹੈ,
ਰਿਸ ਧਰ ਤਿਸ ਕੋ ਸਦਨ ਨਕਾਰਾ,
ਗੁੱਸੇ ਚ ਆ ਕੇ ਮੋਮਨ ਸ਼ਰਫ ਨੇ ਆਪਣੇ ਉਸ ਲੜਕੇ ਨੂੰ ਦੇਸ਼ ਨਿਕਾਲਾ ਦੇ ਤਾ, ਆਪਣੇ ਘਰ ਚੋ ਕੱਢ ਦਿੱਤਾ।
ਨਹੀਂ ਹਕਾਰਨ ਬਹੁਰ ਸੰਭਾਰਾ,
ਔਰ ਫਿਰ ਮੁੜ ਕੇ ਉਹਨੂੰ ਯਾਦ ਵੀ ਨਹੀਂ ਕੀਤਾ, ਐਸਾ ਉਹਨੂੰ ਘਰੋਂ ਕੱਢਿਆ ਵੀ ਚਲੋ ਸਾਲ ਦੋ ਸਾਲ ਬਾਅਦ ਗੁੱਸਾ ਠੰਡਾ ਹੋ ਜਾਂਦਾ ਤੇ ਬੰਦਾ ਆਪਣੇ ਬੱਚੇ ਨੂੰ ਘਰ ਬੁਲਾ ਲੈਂਦਾ। ਕਹਿੰਦੇ ਉਹਨੇ ਮੁੜ ਕੇ ਨਿਆਣੇ ਵੱਲ ਵੇਖਿਆ ਹੀ ਨੀ, ਆਪਣੇ ਪੁੱਤਰ ਵੱਲ, ਉਹਦੀ ਸੰਭਾਲ ਖਬਰਸਾਰ ਹੀ ਨਹੀਂ ਲਈ।
ਪਿਤਾ ਨਿਕਲਿਓ ਚਲ ਸੋ ਆਇਓ,
ਜਦੋਂ ਪਿਤਾ ਨੇ ਦੇਸ਼ ਨਿਕਾਲਾ ਦੇ ਤਾ, ਕੱਢ ਦਿੱਤਾ, ਉਹ ਆਪਣੇ ਦੇਸ਼ ਵਿੱਚੋਂ ਚੱਲ ਕੇ
ਲੋਕਾਂ ਨੇ ਮਿਲ ਸਮਾਂ ਬਿਤਾਇਓ,
ਉਹ ਜਿਹੜੇ ਸਨ ਸ਼ੰਕਰ ਵਰਣ ਲੋਕ, ਉਹਨਾਂ ਦੇ ਵਿੱਚ ਆ ਕੇ ਉਹਨੇ ਸਮਾਂ ਗੁਜ਼ਾਰਿਆ, ਉਹਨਾਂ ਚ ਰਹਿਣ ਲੱਗ ਪਿਆ। ਜਦੋਂ ਆਪਣਾ ਦੇਸ਼ ਕੋਈ ਕੱਢ ਦੇਵੇ ਤੇ ਫਿਰ ਦੂਜਿਆਂ ਵਿੱਚ ਜਾ ਗੁਜ਼ਾਰਾ ਕਰਨਾ ਪੈਂਦਾ। ਇਸ ਤਰ੍ਹਾਂ ਉਹਨਾਂ ਨੇ ਆਪਣਾ ਦੇਸ਼ ਛੱਡ ਕੇ ਸਜਾਦੇ ਨੇ ਦੂਸਰੇ ਦੇਸ਼ ਵਿਚ ਜਾ ਗੁਜ਼ਾਰਾ ਕੀਤਾ, ਸਮਾਂ ਪਾਸ ਕੀਤਾ।
ਚਿਰੰਕਾਲ ਜਬ ਮਿਲ ਕਰ ਰਹੇਓ,
ਜਦੋਂ ਉਹਨਾਂ ਲੋਕਾਂ ਵਿਚ ਉਹ ਸਜਾਦਾ ਜਾ ਕੇ ਰਹਿਣ ਲੱਗਾ, ਕਈ ਸਾਲ ਉਹਨੂੰ ਉੱਥੇ ਰਹਿੰਦਿਆਂ ਹੋ ਗਏ।
ਨਾਮ ਸਜਾਦਾ ਤਿਸ ਕੋ ਕਹਿਓ,
ਉਹਨੂੰ ਸਾਰੇ ਸਜਾਦਾ ਹੀ ਕਹਿੰਦੇ ਸਨ। ਜਦੋਂ ਉਹਨਾਂ ਚ ਰਹਿਣ ਲੱਗ ਪਿਆ ਆ ਕੇ ਉਹਨਾਂ ਨੂੰ ਪਤਾ ਸੀ ਵੀ ਇਹ ਮੋਮਨ ਸ਼ਰਫ ਦਾ ਬੇਟਾ ਹੈ, ਬਾਦਸ਼ਾਹ ਦਾ ਰਾਜੇ ਦਾ ਬੇਟਾ ਹੈ, ਇਸ ਕਰਕੇ ਉਹਨੂੰ ਸਾਰੇ ਸਜਾਦਾ ਕਹਿੰਦੇ ਸਨ। ਪਰ ਆਪਣੇ ਪਿਓ ਦੇ ਰਾਜ ਵਿਚ ਨਹੀਂ ਸੀ ਜਾ ਸਕਦਾ, ਪਿਓ ਨੇ ਉਹਨੂੰ ਆਪਣੇ ਦੇਸ਼ ਵਿਚੋਂ ਕੱਢਿਆ ਹੋਇਆ ਸੀ।
ਏਕ ਸੁਤਾ ਉਪਜੀ ਤਿਸਕੇਰੀ,
ਕਹਿੰਦੇ ਸਜਾਦੇ ਨੇ ਵੀ ਉੱਥੇ ਵਿਆਹ ਕਰਾ ਲਿਆ ਤੇ ਉੱਥੇ ਉਹਦੇ ਪੇਟ ਵਿਚੋਂ ਪੂਰੇ ਪਰਿਵਾਰ ਇੱਕ ਬੇਟੀ ਹੋਈ ਹੈ।
ਜੋ ਸੁੰਦਰ ਸਰਬੰਗ ਬਡੇਰੀ,
ਬੜੀ ਸੁੰਦਰ ਸਾਰੇ ਅੰਗਾਂ ਕਰਕੇ ਬੜੀ ਸੋਹਣੀ ਨੌਜਵਾਨ ਲੜਕੀ ਹੋਈ ਹੈ ਉਹ।
ਸ਼ੰਕਰ ਵਰਨ ਸੋ ਨਰਨ ਮਜਾਰਾ,
ਪਰ ਰਹਿੰਦੇ ਕਿੱਥੇ ਸੀ ਸ਼ੰਕਰ ਵਰਨ ਲੋਕਾਂ ਵਿਚ, ਜਿਨ੍ਹਾਂ ਦੇ ਵਿਚ ਮਰਜਾਦਾ ਨਹੀਂ ਸੀ ਵੀ ਕਿਹੜੀ ਕੁਲ ਦੀ ਇਸਤਰੀ ਕਿਹੜੀ ਕੁਲ ਦਾ ਲੜਕਾ ਬਿਨਾਂ ਕੁਲ ਦੇਖੇ ਹੀ ਵਿਆਹ ਸ਼ਾਦੀ ਕਰ ਲੈਂਦੇ ਸਨ। ਉਹ ਸ਼ੰਕਰ ਵਰਨ ਲੋਕਾਂ ਦੇ ਵਿਚ
ਤਰੁਣਾ ਪਨ ਤਨ ਮਾਹੇ ਸੰਭਾਰਾ,
ਉਹ ਲੜਕੀ ਪਲੀ ਜਵਾਨ ਹੋਈ ਤੇ ਜਵਾਨੀ ਚ ਪੈਰ ਧਰਿਆ, ਸੁੰਦਰ ਅੰਗ ਹੋਏ ਉਹਦੇ।
ਰਾਜਾ ਮੋਮਨ ਸ਼ਰਫ ਮਹਾਨਾ,
ਉਹਦਾ ਰਾਜਾ ਮੋਮਨ ਸ਼ਰਫ ਸੀ, ਬੜਾ ਵੱਡਾ ਰਾਜਾ।
ਇੱਕ ਦਿਨ ਪੁਰਤੇ ਕਰ ਪ੍ਰਸਥਾਨਾ,
ਉਹ ਆਪਣੇ ਨਗਰ ਤੋਂ ਤੁਰਿਆ ਇੱਕ ਦਿਨ,
ਸਹਿਜ ਸੁਭਾਇਕ ਵਿਚਰਤ ਪਇਓ,
ਔਰ ਆਪਣੇ ਦੇਸ਼ ਵਿਚ ਆਲੇ ਦੁਆਲੇ ਦੂਰ ਦੂਰ ਵਿਚਰਦਾ ਹੋਇਆ ਫਿਰਦਾ ਰਿਹਾ। ਕਈ ਇਲਾਕਿਆਂ ਦੀ ਉਹਨੇ ਸੈਰ ਕੀਤੀ, ਸ਼ਿਕਾਰ ਖੇਡਦਾ ਫਿਰਦਾ ਹੈ।
ਦੇਸ਼ ਵਿਦੇਸ਼ਨ ਦੇਖਦ ਗਯੋ,
ਦੇਸ਼ਾਂ ਵਿਦੇਸ਼ਾਂ ਦੀ ਸੈਰ ਕਰਦਾ ਫਿਰਦਾ ਮੋਮਨ ਸ਼ਰਫ।
ਆਯੋ ਤਿੰਨ ਲੋਕਨ ਕੇ ਨਗਰ,
ਤੇ ਘੁੰਮਦਾ ਘੁੰਮਦਾ ਉਸ ਜਗ੍ਹਾ ਤੇ ਆ ਗਿਆ
ਵਾਸ ਕਰਤ ਵੈ ਸਗਰ,
ਜਿਥੇ ਉਹ ਸਾਰੇ ਲੋਕ ਰਹਿੰਦੇ ਸਨ ਸ਼ੰਕਰ ਵਰਨ ਲੋਕ।
ਉਤਰਿਓ ਬਾਗ ਮਾਹੇ ਸੁਖ ਪਾਏ,
ਉਹਨਾਂ ਦੇ ਬਾਗ ਦੇ ਵਿਚ ਮੋਮਨ ਸ਼ਰਫ ਨੇ ਡੇਰਾ ਕੀਤਾ, ਉਥੇ ਉਤਾਰਾ ਕੀਤਾ ਆਪਣੀਆਂ ਫੌਜਾਂ ਸਮੇਤ, ਆਪਣੇ ਮੰਤਰੀਆਂ ਵਜ਼ੀਰਾਂ ਸੈਨਾਪਤੀਆਂ ਸਮੇਤ, ਹਾਥੀ ਘੋੜਿਆਂ ਸਮੇਤ। ਮੋਮਨ ਸ਼ਰਫ ਉਸ ਦੇਸ਼ ਵਿਚ ਆ ਗਿਆ ਜਿਥੇ ਉਹਦਾ ਬੇਟਾ ਤੇ ਉਹਦੀ ਪੋਤਰੀ ਰਹਿੰਦੀ ਸੀ।
ਇੱਕ ਬਾਲਾ ਕੋਹਰੇ ਬਿਰਮਾਏ,
ਪਰ ਕੁਦਰਤ ਦਾ ਐਸਾ ਭਾਣਾ ਕਿ ਜਦੋਂ ਉਹਨੇ ਉਹ ਨੌਜਵਾਨ ਲੜਕੀ ਦੇਖੀ, ਜਿਹੜੀ ਹਾਲਾਂਕਿ ਉਹਦੀ ਪੋਤਰੀ ਲੱਗਦੀ ਸੀ, ਉਹਦੇ ਬੇਟੇ ਸ਼ਜਾਦੇ ਦੀ ਲੜਕੀ ਸੀ।
ਉਪਜਿਓ ਕਾਮ ਹਿਰਦੈ ਤਬ ਭਾਰੀ,
ਕਿਉਂਕਿ ਗਿਆਨ ਨਹੀਂ ਸੀ ਤੇ ਉਸ ਨੌਜਵਾਨ ਬੱਚੀ ਨੂੰ ਵੇਖ ਕੇ ਮੋਮਨ ਸ਼ਰਫ ਬਾਦਸ਼ਾਹ ਦਾ ਮਨ ਵਿਕਾਰੀ ਹੋ ਗਿਆ।
ਲੋਕਾਂ ਕੀ ਸੁਤਾ ਕੁਮਾਰੀ,
ਉਹਨਾਂ ਲੋਕਾਂ ਦੀਆਂ ਸੁੰਦਰ ਲੜਕੀਆਂ ਬਹੁਤ ਹੋਰ ਵੀ ਕੁਵਾਰੀਆਂ ਸਨ।
ਹੇਰ ਹੇਰ ਕਰ ਔਰ ਬਰਮਾਇਓ,
ਮੋਮਨ ਸ਼ਰਫ ਉਸ ਦੇਸ਼ ਦੇ ਲੋਕਾਂ ਦੀ ਸੁੰਦਰਤਾ ਵੇਖ ਕੇ, ਉਥੋਂ ਦੀ ਨੌਜਵਾਨੀ ਵੇਖ ਕੇ ਮਨ ਬੇਈਮਾਨ ਹੋ ਗਿਆ, ਉਹਦਾ ਮਨ ਬਿਰਮਾ ਗਿਆ।
ਵਿਆਹਨ ਹੇਤ ਤਿਨੈ ਲਲਚਾਇਓ,
ਉਹਨਾਂ ਲੜਕੀਆਂ ਨਾਲ ਵਿਆਹ ਕਰਾਉਣ ਦੇ ਲਈ ਮੋਮਨ ਸ਼ਰਫ ਦੇ ਮਨ ਚ ਲਾਲਚ ਆ ਗਿਆ।
ਕਰ ਜਬਰੀ ਜਬ ਲਈ ਮੰਗਾਏ,
ਉਹ ਬਾਦਸ਼ਾਹ ਸੀ, ਫੌਜਾਂ ਸੀ, ਉਹਦੇ ਕੋਲ ਹੁਕਮ ਚੱਲਦਾ ਸੀ ਉਹਦਾ, ਕੋਈ ਉਹਦੇ ਸਾਹਮਣੇ ਖੰਘ ਨਹੀਂ ਸੀ ਸਕਦਾ। ਉਹਨੇ ਜਬਰਦਸਤੀ ਉਹ ਲੜਕੀ ਜਿਹੜੀ ਹੈ ਸਜਾਦੇ ਦੀ ਬੇਟੀ, ਹਾਲਾਂਕਿ ਉਹਦੀ ਪੋਤਰੀ ਸੀ, ਉਹ ਹੀ ਚੁੱਕ ਕੇ ਮੰਗਾ ਲਈ,
ਪਾਸ ਆਪਣੇ ਲਈ ਬਿਠਾਏ
ਤੇ ਆਪਣੀ ਪੋਤਰੀ ਨੂੰ ਹੀ ਆਪਣੇ ਕੋਲ ਬਿਠਾ ਲਿਆ ਆਪਣੀ ਸੇਜਾ ਤੇ।
ਤਿੰਨ ਲੋਕਾਂ ਕੀ ਸਤਾ ਰਸਾਈ,
ਉਹ ਜਿਹੜੀਆਂ ਲੜਕੀਆਂ ਸਨ ਉਹ ਸਾਰੀਆਂ ਉਹ ਲੋਕਾਂ ਦੀਆਂ, ਸ਼ੰਕਰ ਵਰਨ ਦੀਆਂ, ਉਹ ਸਜਾਦੇ ਦੀ ਲੜਕੀ, ਉਹ ਗੁੱਸੇ ਚ ਆ ਗਈਆਂ।
ਹਮ ਨੈ ਰਮਹਿ ਮਰੈ ਬਿਖ ਖਾਈ,
ਉਹ ਨੌਜਵਾਨ ਲੜਕੀਆਂ ਕਹਿਣ ਲੱਗੀਆਂ ਅਸੀਂ ਨੀ ਇਹਦੇ ਨਾਲ ਵਿਆਹ ਕਰਾਉਣਾ, ਅਸੀਂ ਇਹਦੀਆਂ ਰਾਣੀਆਂ ਬਣਨਾ, ਅਸੀਂ ਤੇ ਜ਼ਹਿਰ ਖਾ ਕੇ ਮਰ ਜਾਂਦੀਆਂ, ਪਰ ਇਹਦੇ ਨਾਲ ਬੁੱਢੇ ਦੇ ਨਾਲ ਅਸੀਂ ਬਾਦਸ਼ਾਹ ਜਿਹੜਾ ਦੂਜੇ ਦੇਸ਼ ਚੋਂ ਆਇਆ ਸਾਡੇ ਦੇਸ਼ ਚ, ਅਸੀਂ ਸ਼ਾਦੀ ਨਹੀਂ ਕਰਾਂਗੀਆਂ।
ਮੈਂ ਗਰ ਪਾਸੀ ਪਾਏ ਮਹਿਰਾਂਗੀ,
ਜਾਂ ਗਲ ਚ ਫਾਹੀ ਲੈ ਕੇ ਮਰ ਜਾਵਾਂਗੀਆਂ, ਅਸੀਂ ਇਹਦੇ ਨਾਲ ਵਿਆਹ ਨਹੀਂ ਕਰਾਵਾਂਗੀਆਂ।
ਜਲ ਡੁੱਬੇ ਹੈ ਨਿਜ ਪ੍ਰਾਣ ਹਰਾਂਗੀ,
ਜਾਂ ਪਾਣੀ ਚ ਡੁੱਬ ਕੇ ਮਰ ਜਾਂਗੀਆਂ, ਆਪਣੇ ਪ੍ਰਾਣ ਦੇ ਦਿਆਂਗੀਆਂ, ਪਰ ਇਹਦੇ ਨਾਲ ਵਿਆਹ ਨਹੀਂ ਕਰਾਵਾਂਗੀਆਂ।
ਇਮ ਤਿੰਨ ਕੋ ਹੱਠ ਹੇਰਨ ਕੀਨਾ,
ਉਹਨਾਂ ਲੜਕੀਆਂ ਦਾ ਏਦਾਂ ਦਾ ਹੱਠ ਸੀਗਾ, ਏਦਾਂ ਦੀ ਉਹਨਾਂ ਦੀ ਜਿੱਦ ਸੀ ਵੀ ਅਸੀਂ ਇਹਦੇ ਨਾਲ ਵਿਆਹ ਨਹੀਂ ਕਰਾਉਣਾ। ਜਦੋਂ ਮੋਮਨ ਸ਼ਰਫ ਨੇ ਵੇਖਿਆ ਵੀ ਇਹ ਤਾਂ ਮੰਨਦੀਆਂ ਨਹੀਂ ਮੇਰੇ ਨਾਲ ਸ਼ਾਦੀ ਕਰਾਉਣ ਨੂੰ,
ਮੋਮਨ ਸ਼ਰਫ ਜਤਨ ਮਨ ਕੀਨਾ,
ਮੋਮਨ ਸ਼ਰਫ ਦਾ ਹੁਣ ਮਨ ਬੇਈਮਾਨ ਹੋਇਆ ਪਿਆ ਸੀ, ਪਾਪ ਤੇ ਉਤਾਰੂ ਹੋ ਗਿਆ, ਤੇ ਫਿਰ ਉਸ ਨੇ ਏਦਾਂ ਯਤਨ ਕੀਤਾ।
ਧਨ ਕੋ ਦੇਣ ਅਪਰ ਸਰਦਾਰੀ,
ਉਹਨਾਂ ਨੂੰ ਲਾਲਚ ਦੇਣ ਲੱਗ ਪਿਆ, ਕਹਿਣ ਲੱਗਾ ਤੁਹਾਨੂੰ ਲੱਖਾਂ ਰੁਪਈਆ ਦਿਆਂਗਾ, ਤੁਹਾਨੂੰ ਸਰਦਾਰੀਆਂ ਦਿਆਂਗਾ, ਤੁਹਾਡੇ ਮਾਪਿਆਂ ਨੂੰ ਮੈਂ ਰਾਜ ਕਰਾਵਾਂਗਾ, ਵੱਡੀਆਂ ਵੱਡੀਆਂ ਜਗੀਰਾਂ ਦੇ ਦਿਆਂਗਾ, ਤੁਸੀਂ ਅਮੀਰ ਹੋ ਜਾਓਗੇ, ਏਦਾਂ ਦਾ ਲਾਲਚ ਦਿੱਤਾ ਤੇ ਮੇਰਾ ਵਿਆਹ ਕਰਾ ਦਿਓ। ਏਦਾਂ ਲੋਕਾਂ ਨੂੰ, ਲੜਕੀਆਂ ਨੂੰ, ਉਹਨਾਂ ਦੇ ਮਾਪਿਆਂ ਨੂੰ ਲਾਲਚ ਦਿੰਦਾ ਮੋਮਿਨ ਸ਼ਰਫ।
ਲੋਭ ਦਿਖਾਇਓ ਅਨੇਕ ਪ੍ਰਕਾਰੀ,
ਅਨੇਕਾਂ ਪ੍ਰਕਾਰ ਦੇ ਲਾਲਚ ਦਿਖਾਂਦਾ ਹੈ।
ਸਭ ਕੇ ਸੰਗ ਰਮਿਓ ਸੁਖ ਪਾਏ,
ਜਦੋਂ ਲਾਲਚ ਵਿੱਚ ਕੋਈ ਆ ਜਾਂਦਾ ਉਦੋਂ ਫਿਰ ਧਰਮ ਚਲਾ ਜਾਂਦਾ। ਮਹਾਰਾਜ ਨੇ ਬਾਣੀ ਚ ਲਿਖਿਆ, ਬੜੇ ਗੁਣ ਲੋਭ ਤੇ ਜਾਤ ਪਰਾਈ, ਚੰਡੀ ਚਰਿੱਤਰ ਦੇ ਵਿੱਚ। ਜਦੋਂ ਲਾਲਚ ਲੋਭ ਆਉਂਦਾ ਉਦੋਂ ਵੱਡੇ ਵੱਡੇ ਗੁਣ ਜਿਹੜੇ ਬੰਦੇ ਦੇ ਉਹਦਾ ਸਾਥ ਛੱਡ ਜਾਂਦੇ। ਸੋ ਉਹ ਜਦੋਂ ਲਾਲਚ ਵਿੱਚ ਆ ਗਏ, ਉਹਨਾਂ ਨੇ ਇਹ ਵੀ ਮੰਨ ਲਿਆ ਵੀ ਚਲੋ ਕੋਈ ਗੱਲ ਨੀ, ਕੀ ਫਰਕ ਪੈਂਦਾ, ਧਨ ਪਦਾਰਥ ਦਾ ਘਰ ਆਵੇਗਾ। ਉਹ ਲੜਕੀਆਂ ਵੀ ਮੰਨ ਗਈਆਂ ਤੇ ਉਹ ਸਾਰੀਆਂ ਦੇ ਨਾਲ ਮੋਮਿਨ ਸ਼ਰਫ ਨੇ ਗ੍ਰਸਤ ਕੀਤਾ, ਸੰਗ ਕੀਤਾ, ਉਹਨਾਂ ਨੂੰ ਵਿਆਹ ਲਿਆ।
ਗਰਭਵਤੀ ਹੋਏ ਸੁੱਤ ਤਿੰਨ ਜਾਏ,
ਉਹਨਾਂ ਦੇ ਲੜਕੀਆਂ ਦੇ ਪੇਟ ਚੋਂ ਬੱਚੇ ਹੋਏ, ਉਹ ਮੋਮਿਨ ਸ਼ਰਫ ਦੇ ਪੁੱਤਰ ਉਹਨਾਂ ਨੇ ਜਨਮ ਦਿੱਤਾ।
ਵਿਦਿਆਧਰ ਪਾਠਕ ਕੀ ਸੁਤਾ,
ਇੱਕ ਵਿਦਿਆਧਰ ਨਾਮ ਦਾ ਗੰਧਰਵ ਸੀਗਾ, ਪਾਠਕ ਉਹਦਾ ਨਾਮ ਕਹਿੰਦੇ, ਪੜ੍ਹਦਾ ਸੀ ਇਸ ਕਰਕੇ ਪਾਠਕ, ਤੇ ਵਿਦਿਆਧਰ ਕਹਿੰਦੇ ਗੰਧਰਵਾਂ ਨੂੰ, ਜਿਹੜੇ ਕਈ ਤਰ੍ਹਾਂ ਦੀ ਵਿਦਿਆ ਜਾਣਦੇ, ਨੱਚਣ ਦੀ, ਗਾਣ ਦੀ, ਸੰਗੀਤ ਵਿਦਿਆ, ਵਜਾਣ ਦੀ ਵਿਦਿਆ। ਉਹ ਗੰਧਰਵ ਉਹਨਾਂ ਦੀ ਇੱਕ ਲੜਕੀ ਸੀ,
ਜਿਸ ਤੇ ਪੇਟ ਲਖਾ ਉਤਪਤਾ,
ਉਹਦੇ ਤੋਂ ਜਿਹੜਾ ਬੱਚਾ ਜੰਮਿਆ ਉਹ ਮੋਮਿਨ ਸ਼ਰਫ ਨੇ ਉਹਦੀ ਲੜਕੀ ਨਾਲ ਵਿਆਹ ਕਰਾਇਆ ਹੋਣਾ, ਜਿਹੜਾ ਉਹ ਪਾਠਕ ਸੀਗਾ। ਜਿਵੇਂ ਆਪਣੀ ਲੜਕੀ ਨਾਲ, ਆਪਣੀ ਪੋਤਰੀ ਨਾਲ ਕਰ ਲਿਆ ਤੇ ਦੂਜਿਆਂ ਦੀ ਕੀ ਸਮਝਦਾ ਸੀ ਉਹ। ਸੋ ਇਸ ਤਰ੍ਹਾਂ ਉਹਨੇ ਜਦੋਂ ਪਾਠਕ ਦੀ ਲੜਕੀ ਨਾਲ ਵਿਆਹ ਕਰਾਇਆ।
ਸ਼ੇਖ ਸ਼ਰਫ ਇੱਕ ਮੁਗਲ ਰਹਾਈ,
ਇੱਕ ਮੁਗਲ ਸੀਗਾ, ਉਹਦਾ ਨਾਮ ਸੀ ਸ਼ੇਖ ਸ਼ਰਫ,
ਨਾਮ ਸ਼ਖੇਰਾ ਸੁਤਾ ਸੋ ਤਾਹੀ,
ਉਹਦੀ ਨਾਮ ਲੜਕੀ ਦਾ ਨਾਮ ਸੀ ਸ਼ੇਖ ਸ਼ਰਫ ਦੀ ਦਾ ਸ਼ੇਖਰਾ। ਉਹ ਜਿਹੜੀ ਸ਼ੇਖਰਾ ਨਾਮ ਦੀ ਲੜਕੀ ਸੀ, ਬੜੀ ਸੁੰਦਰ ਸੀ,
ਸੁੰਦਰ ਰੂਪ ਤਾਹੇ ਕੋ ਚੀਨਾ,
ਉਹ ਸ਼ੇਖਰਾ ਦਾ ਜਦੋਂ ਸੁੰਦਰ ਰੂਪ ਵੇਖਿਆ ਮੋਮਿਨ ਸ਼ਰਫ ਨੇ,
ਤਾ ਕੋ ਗਹਿ ਕੈ ਰਮਨ ਸੋ ਕੀਨਾ,
ਉਹਦੇ ਨਾਲ ਵੀ ਸੰਗ ਕੀਤਾ, ਕਿਉਂਕਿ ਵਿਕਾਰੀ ਹੋ ਜਾਂਦੇ ਰਾਜੇ, ਬਲਾਤਕਾਰੀ ਹੋ ਜਾਂਦੇ ਆ। ਮਹਾਰਾਜ ਨੇ ਬਾਣੀ ਚ ਲਿਖਿਆ, ਕਹਿੰਦੇ ਦਾਨੰਗ ਪਰਾ ਪੂਰਵੇਣ ਪੂੰਚਨ ਤੇ ਮਹੀਪ ਤੇ ਵਿਪਰੀਤ ਬੁੱਧਿੰਗ ਮਾਰਤ ਲੋਕੈ ਨਾਨਕ ਚਿਰੰਕਾਲ ਦੁੱਖ ਭੋਗਤੇ। ਇਹ ਰਾਜੇ ਲੋਕ ਪਿਛਲੇ ਜਨਮਾਂ ਚ ਪੁੰਨ ਕੀਤੇ ਹੁੰਦੇ ਆ, ਉਹਦੇ ਕਰਕੇ ਇਹਨਾਂ ਨੂੰ ਰਾਜਿਆਂ ਦੇ ਘਰ ਜਨਮ ਮਿਲ ਜਾਂਦਾ, ਰਾਜ ਮਿਲ ਜਾਂਦਾ, ਫਿਰ ਬੁੱਧੀ ਤੇ ਪਰਦਾ ਪੈ ਜਾਂਦਾ, ਫਿਰ ਲੋਕਾਂ ਤੇ ਜਬਰ ਜਨਾਹ ਕਰਦੇ ਆ, ਜ਼ੁਲਮ ਕਰਦੇ ਆ, ਬਲਾਤਕਾਰ ਕਰਦੇ ਆ, ਖੂਨ ਖਰਾਬੇ, ਦੰਗੇ ਫਸਾਦ ਕਰਾਉਂਦੇ ਆ, ਤੇ ਫਿਰ ਅੱਗੇ ਕਈ ਜਨਮਾਂ ਚ ਜਾ ਕੇ ਫਿਰ ਨਰਕਾਂ ਚ ਗੋਤੇ ਖਾਂਦੇ ਆ, ਦੁੱਖ ਭੋਗਦੇ ਆ। ਇਸ ਤਰ੍ਹਾਂ ਮੋਮਿਨ ਸ਼ਰਫ ਨੇ ਸ਼ੇਖ ਸ਼ਰਫ ਦੀ ਲੜਕੀ ਸ਼ੇਖਰਾ ਨੂੰ ਵੀ ਆਪਣੇ ਘਰ ਪਾ ਲਿਆ।
ਜਿਸ ਕੇ ਏਕ ਪੁੱਤਰ ਜਨਮਿਓ,
ਸ਼ੇਖਰਾ ਦੇ ਪੇਟ ਤੋਂ ਵੀ ਇੱਕ ਪੁੱਤਰ ਜਨਮਿਆ,
ਨਾਮ ਸ਼ੇਖ ਸੰਮਨ ਤਿਸ ਭਇਓ,
ਉਹਦਾ ਨਾਮ ਸ਼ੇਖ ਸੰਮਨ ਹੋਇਆ ਹੈ।
ਟੁੱਟੀ ਸਜਾਦੇ ਕੀ ਇੱਕ ਤਨੀਆ,
ਸਜਾਦੇ ਦੀ ਇੱਕ ਲੜਕੀ ਸੀ ਜਿਹੜੀ,
ਨਾਮ ਸਜਾਤੀ ਤਿਸ ਕੋ ਭਨੀਆ,
ਉਹਨੂੰ ਵੀ ਸਜਾਤੀ ਕਹਿੰਦੇ ਸਨ।
ਜਨਮਿਓ ਬੇਟਾ ਤਿਸ ਤੇ ਜਬੈ,
ਉਹ ਵੀ ਉਹਨੇ ਆਪਣੇ ਘਰ ਪਾ ਲਈ, ਉਹਦੀ ਸਕੀ ਪੋਤਰੀ ਲੱਗਦੀ ਸੀ, ਉਹ ਵੀ ਆਪਣੇ ਘਰ ਪਾ ਲਈ, ਉਹਦੇ ਤੋਂ ਵੀ ਇੱਕ ਪੁੱਤਰ ਪੈਦਾ ਕਰ ਦਿੱਤਾ।
ਮੋਮਿਨ ਸ਼ਰਫ ਸੋ ਬੂਜੀ ਤਬੈ,
ਉਹਦਾ ਨਾਮ ਮੋਮਿਨ ਸ਼ਰਫ ਸੀ।
ਤੇਰਾ ਗੋਤ ਕਹੋ,
ਮੋਮਿਨ ਸ਼ਰਫ ਨੇ ਉਸ ਸਜਾਦੀ ਤੋਂ ਪੁੱਛਿਆ ਵੀ ਤੂੰ ਕਿਹੜੀ ਜਾਤ ਦੀ ਹੈ, ਤੇਰੇ ਮਾਪਿਆਂ ਦੀ ਗੋਤ ਕੀ ਹੈ, ਆਪਣੀ ਗੋਤ ਦੱਸ।
ਸੁਣਤ ਸਜਾਦੀ ਤਿਸ ਕੋ ਕਹੈ,
ਸਜਾਦੀ ਨੇ ਉਸ ਨੂੰ ਮੋਮਿਨ ਸ਼ਰਫ ਨੂੰ ਦੱਸਿਆ,
ਸੁਤਾ ਸਜਾਦ ਰਾਏ ਕੀ ਮੈਂ ਹਾਂ,
ਮੈਂ ਸਜਾਦ ਰਾਏ ਦੀ ਬੇਟੀ ਹਾਂ, ਮੇਰਾ ਪਿਓ ਸਜਾਦ ਰਾਏ ਹੈ।
ਤੁਝ ਬੂਜੀ ਤੇ ਤਿਸ ਕੋ ਕਹੈ,
ਤੂੰ ਪੁੱਛਿਆ ਤਾਂ ਮੈਂ ਤੈਨੂੰ ਦੱਸ ਦਿੱਤਾ, ਮੈਂ ਸਜਾਦ ਰਾਏ ਦੀ ਬੇਟੀ ਹਾਂ।
ਮੋਮਿਨ ਸ਼ਰਫ ਸੁਣਤ ਸ਼ਰਮਾਇਓ,
ਜਦੋਂ ਮੋਮਿਨ ਸ਼ਰਫ ਨੇ ਸੁਣਿਆ ਵੀ ਇਹ ਤੇ ਮੇਰੇ ਪੁੱਤਰ ਦੀ ਲੜਕੀ ਹੈ, ਮੇਰੀ ਪੋਤੀ ਹੈ, ਫੇਰ ਅੱਖਾਂ ਸ਼ਰਮ ਨਾਲ ਨੀਵੀਆਂ ਹੋ ਗਈਆਂ।
ਪੋਤੀ ਸੰਗ ਰਮਿਓ ਪਛਤਾਇਓ,
ਪੋਤੀ ਦਾ ਸੰਗ ਕਰਨ ਦਾ ਹੁਣ ਪਛਤਾਵਾ ਹੋਇਆ, ਪਹਿਲਾਂ ਦਾ ਪਾਪ ਕਰ ਲਿਆ, ਅੰਨੇ ਵਿੱਚ ਕਾਮ ਵਾਸਨਾ ਅਧੀਨ ਹੋ ਕੇ। ਮਾਰੇ ਬਾਣੀ ਚ ਕਹਿੰਦੇ, ਹੇ ਕਾਮੰਗ ਨਰਕ ਬਿਸਰਾਮੰਗ ਬਹੁ ਜਨੀ ਪਰਮਾਵਣ, ਚਿਤ ਹਰਣੰਗ ਤ੍ਰੈ ਲੋਕ ਗਮਿੰਗ ਜਪ ਤਪ ਸੀਲ ਬਿਦਾਰਣ, ਅਲਪ ਸੁਖ ਅਵਿਤ ਚੰਚਲ ਊਚ ਨੀਚ ਸਮਾਵਣ, ਤਬ ਭੈ ਬਿਮੁੰਚਤ ਸਾਧ ਸੰਗਮ ਓਟ ਨਾਨਕ ਨਾਰਾਇਣ। ਸੋ ਉਦੋਂ ਦਾ ਸੋਚਿਆ ਨਹੀਂ, ਪਰ ਜਦੋਂ ਲੜਕੀ ਨੇ ਦੱਸਿਆ ਆਪਣਾ ਗੋਤ ਵੀ ਮੈਂ ਤਾਂ ਸਜਾਦ ਰਾਏ ਦੀ ਬੇਟੀ ਹਾਂ, ਤੇ ਫਿਰ ਮੱਥੇ ਤੇ ਹੱਥ ਮਾਰੇ ਵੀ ਮੈਂ ਪਾਪ ਕਰ ਬੈਠਾ, ਮੈਂ ਤਾਂ ਪੋਤੀ ਦਾ ਸੰਗ ਕਰ ਬੈਠਾ।
ਸ਼ਰਫ ਹਦਾਇਤ ਸਾਈ ਲੋਗ
ਕਹਿੰਦੇ ਇੱਕ ਹੋਰ ਮਹਾਂਪੁਰਸ਼ ਸੀਗੇ ਸਾਈ ਲੋਕ ਬੰਦਗੀ ਕਰਦੇ ਸੀ ਅੱਲਾ ਦੀ, ਉਹਨਾਂ ਦਾ ਨਾਮ ਸੇਖ ਸਰਫ ਹਦਾਇਤ ਸੀਗਾ। ਉਹ ਸਰਫ ਹਦਾਇਤ ਜਿਹੜੇ ਸਨ ਸਾਈ ਲੋਕ ਬੰਦਗੀ ਕਰਦੇ ਸਨ, ਸੂਫੀ ਫਕੀਰ ਸਨ ਕੋਈ,
ਜਿਸ ਕੋ ਲਖਿਓ ਬੰਦਗੀ ਜੋਗ,
ਉਹਨੂੰ ਬੰਦਗੀ ਜੋਗ ਜਾਣ ਕੇ ਪੂਜਣ ਜੋਗ ਜਾਣ ਕੇ,
ਜਿਸ ਮਾਵਤ ਤਿਸ ਕੇ ਟਿਕ ਗਯੋ,
ਮੋਮਨ ਸਰਫ ਉਸ ਸੇਖ ਹਦਾਇਤ ਦੇ ਕੋਲ ਗਿਆ, ਫਿਰ
ਸੇਵਾ ਵਿਖੇ ਰਾਤ ਦਿਨ ਭਯੋ,
ਦਿਨ ਰਾਤ ਉਹਦੀ ਸੇਵਾ ਕੀਤੀ, ਉਹਨੂੰ ਖੁਸ਼ ਕਰਨ ਦੇ ਲਈ, ਪ੍ਰਸੰਨ ਕਰਨ ਦੇ ਲਈ,
ਸਭੀ ਹਕੀਕਤ ਕਹਿ ਸਮਝਾਈ,
ਸਾਰੀ ਕਥਾ ਉਹਨੂੰ ਸਮਝਾਈ, ਸਾਰੀ ਹਕੀਕਤ ਸਮਝਾਈ, ਦੱਸੀ ਵੀ ਮੇਰੇ ਕੋਲੋਂ ਆਹ ਗੁਨਾਹ ਹੋ ਗਿਆ ਮਹਾਂਪੁਰਸ਼ੋ, ਮੈਂ ਤੁਹਾਡਾ ਮੁਰੀਦ ਆ, ਮੇਰੇ ਕੋਲੋਂ ਆਹ ਭੁੱਲ ਹੋਈ ਹੈ,
ਬਿਨ ਜਾਣੇ ਅਪਰਾਧ ਕਮਾਈ,
ਬਿਨਾਂ ਜਾਣੇ ਮੈਂ ਅਪਰਾਧ ਕਰ ਬੈਠਾ, ਆਪਣੀ ਹੀ ਪੋਤਰੀ ਦਾ ਸੰਗ ਕਰ ਬੈਠਾ, ਉਹਦੇ ਵਿਚੋਂ ਬੇਟਾ ਵੀ ਜੰਮ ਲਿਆ ਹੈ।
ਕਰਹਿ ਬੰਦਗੀ ਪੀਰ ਤਿਹੀ ਕੀ,
ਇਹ ਸਾਰੇ ਉਹਨੂੰ ਮੰਨਦੇ ਸਨ ਹਦਾਇਤ ਨੂੰ, ਸੇਖ ਹਦਾਇਤ ਨੂੰ,
ਉਚਰਤ ਰਹਿ ਦੁਆਏ ਖੁਸ਼ੀ ਕੀ,
ਉਹ ਇਹਨਾਂ ਨੂੰ ਦੁਆਵਾਂ ਦਿੰਦਾ ਰਹਿੰਦਾ ਸੀ, ਆਸ਼ੀਰਵਾਦ ਦਿੰਦਾ ਰਹਿੰਦਾ ਸੀ ਵੀ ਤੁਹਾਡਾ ਅੱਲਾ ਤਾਲਾ ਭਲਾ ਕਰੇ, ਖੈਰ ਹੋਵੇ ਤੁਹਾਡੀ, ਏਦਾਂ ਇਹ ਉਹਨੂੰ ਮੰਨਦੇ ਸਨ ਸਾਰੇ ਸੇਖ ਹਦਾਇਤ ਨੂੰ।
ਬੀਤ ਗਏ ਬਹੁਤੇ ਦਿਨ,
ਜਦੋਂ ਬਹੁਤ ਦਿਨ ਹੋ ਗਏ ਇਸ ਤਰ੍ਹਾਂ ਹੀ,
ਸਰਫ ਹਦਾਇਤ ਬੋਲਿਓ ਤਬੈ,
ਸੇਖ ਸੇਖ ਸਰਫ ਹਦਾਇਤ ਜਿਹੜਾ ਸੀ ਉਹ ਮਹਾਂਪੁਰਸ਼ ਬੋਲਿਆ,
ਇੱਕ ਸਮਾਂ ਐਸੋ ਚੱਲ ਆਵੇ,
ਕਹਿੰਦੇ ਇੱਕ ਸਮਾਂ ਇਹੋ ਜਿਹਾ ਆਵੇਗਾ,
ਪੁੱਤਰ ਸਜਾਤੀ ਕਹਿ ਬਿਰਤਾਵੇ,
ਕਹਿੰਦੇ ਸਜਾਤੀ ਦੇ ਘਰ ਵਿੱਚ ਬਹੁਤ ਜਿਹੜੇ ਬੇਟਾ ਹੋਇਆ ਨਾ, ਇਹਨਾਂ ਦੀ ਸੰਤਾਨ ਬਹੁਤ ਹੋਵੇਗੀ। ਇਹ ਬਚਨ ਦਸਵੇਂ ਪਾਤਸ਼ਾਹ ਮਹਾਰਾਜ ਸੌ ਸਾਖੀ ਚ ਦਿਖਾ ਰਹੇ ਨੇ, ਜਿਹੜੇ ਭਾਈ ਸੰਤੋਖ ਸਿੰਘ ਜੀ ਨੇ ਇੱਥੇ ਦੱਸੇ ਨੇ, ਕਹਿੰਦੇ ਸੇਖ ਹਦਾਇਤ ਨੇ ਦੱਸਿਆ ਵੀ ਜਿਹੜੀ ਤੂੰ ਪੋਤਰੀ ਦਾ ਸੰਗ ਕੀਤਾ ਹੈ ਨਾ ਮੋਮਨ ਸਰਫ, ਇਹਦੇ ਤੋਂ ਜਿਹੜਾ ਬੱਚਾ ਤੇਰਾ ਪੈਦਾ ਹੋਇਆ, ਇਹਦੇ ਜਿਹੜੇ ਗਾਂਹ ਬੱਚੇ ਹੋਣਗੇ ਇਹ ਬਹੁਤ ਹੋਣਗੇ,
ਸੈਯਦ ਸੰਗਿਆ ਹੋਏ ਤਿਨਕੇਰੀ,
ਇਹਨਾਂ ਦੀ ਸੈਯਦ ਸੰਗਿਆ ਹੋਵੇਗੀ, ਸੈਯਦ ਕਿਆ ਕਰਨਗੇ ਇਹਨਾਂ ਨੂੰ,
ਰੱਖਣਗੇ ਤਬ ਸੰਤਤ ਤੇਰੀ,
ਇਹ ਤੇਰਾ ਏਦਾਂ ਵੰਸ਼ ਚੱਲੇਗਾ, ਸੈਯਦ ਕੋ ਆਣਗੇ, ਪਰ ਇਹ ਹੈ ਤਾਂ ਇਹ ਸ਼ੰਕਰ ਵਰਣ ਹੀ ਨੇ ਸਾਰੇ, ਸ਼ੰਕਰ ਵਰਣਾ ਦੇ ਵਿੱਚੋਂ ਫਿਰ ਉਸ ਤੋਂ ਵੀ ਵੱਡਾ ਪਾਪ ਇਹ ਹੈ ਵੀ ਆਪਣੀ ਅੰਸ਼ ਪੰਸ਼ ਵਿੱਚੋਂ ਹੀ ਪੋਤਰੀ ਤੋਂ ਹੀ ਹੁਣ ਤਾਂ ਪੈਦਾ ਕੀਤੇ ਹੋਏ ਨੇ, ਸੋ ਇਹ ਵਧਣਗੇ ਬਹੁਤ ਜ਼ਿਆਦਾ।
ਤੂੰ ਧੀ ਨੇਤ ਮਾਨ ਜਗਦੀਸ਼ਾ,
ਤੇ ਹੈ ਮੋਮਨ ਸਰਫ ਇਹਦੇ ਵਿੱਚ ਤੇਰਾ ਕੀ ਕਸੂਰ ਹੈ, ਇਹ ਅਕਾਲ ਪੁਰਖ ਦਾ ਭਾਣਾ ਹੀ ਏਦਾਂ ਸੀ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਹੁਕਮ ਦੇ ਅੱਗੇ ਜ਼ੋਰ ਨਹੀਂ, ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾ, ਜਿਹੜੀ ਕਾਲ ਪੁਰਖ ਦੀ ਵਾਹਿਗੁਰੂ ਦੀ ਖੇਡ ਹੈ ਨਾ ਉਹ ਨੀ ਟਲਦੀ। ਮਾਰੇ ਕਹਿੰਦੇ ਜਿੰਨਾ ਮਰਜ਼ੀ ਕੋਈ ਜ਼ੋਰ ਲਾ ਲੇ, ਜਿੰਨਾ ਮਰਜ਼ੀ ਕੋਈ ਸਿਆਣਾ ਬਣ ਜਾਏ, ਸਿਆਣਪਾਂ ਵੀ ਕੰਮ ਨਹੀਂ ਕਰਦੀਆਂ, ਉਹੀ ਹੋਣਾ ਜਿਹੜਾ ਵਾਹਿਗੁਰੂ ਨੂੰ ਮਨਜ਼ੂਰ ਹੈ। ਵਾਹਿਗੁਰੂ ਕਾਲ ਪੁਰਖ ਦਾ ਹੁਕਮ ਸੀ ਏਦਾਂ ਹੀ ਵਰਤਣਾ ਸੀ, ਤੂੰ ਮੰਨ ਲੈ ਹੁਣ ਵੀ ਭਾਣਾ ਵਰਤਣਾ ਸੀ ਜੋ ਵਰਤ ਗਿਆ, ਪਿਛਲਾ ਸਮਾਂ ਹੁਣ ਮੁੜ ਕੇ ਵਾਪਸ ਆ ਨਹੀਂ ਸਕਦਾ।
ਸਾਧਨ ਕਰੋ ਬੈਠ ਚਾਲੀਸਾ,
ਹੁਣ ਤੂੰ ਬਹਿ ਕੇ ਸਾਧਨਾ ਕਰ, ਚਾਲੀ ਦਿਨ ਜਪ ਕਰ ਸਿਮਰਨ ਕਰ, ਚਲੀਏ ਘੱਟ
ਪਾਪ ਕਰਿਓ ਅਣਜਾਣ ਪਨੇ ਮੈਂ,
ਅਣਜਾਣ ਪੁਣੇ ਚ ਤੂੰ ਪਾਪ ਕੀਤਾ ਹੈ ਮੋਮਨ ਸਰਫ, ਪਾਪ ਤਾਂ ਤੂੰ ਕੀਤਾ ਹੈ ਪਰ ਅਣਜਾਣ ਪੁਣੇ ਚ ਕੀਤਾ ਹੈ,
ਹੋਏ ਬਿਨਾਸ਼ਨ ਦੇਹ ਕਸ਼ਟ ਨੈ,
ਇਹ ਜਿਹੜਾ ਤੇਰਾ ਪਾਪ ਹੈ ਤਪੱਸਿਆ ਨਾਲ ਖਤਮ ਹੋ ਜਾਏਗਾ, ਜੋ ਤਪ ਕਰੇਗਾ ਇਹ ਖਤਮ ਹੋ ਜਾਏਗਾ, ਤੈਨੂੰ ਕਸ਼ਟ ਨਹੀਂ ਦੇਵੇਗਾ।
ਸ੍ਰੀ ਕਲਗੀ ਧਰ ਕਰਤ ਉਚਾਰੋ,
ਇਹ ਕਥਾ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਖਾਲਸੇ ਨੂੰ ਸੁਣਾ ਰਹੇ, ਭਾਈ ਦਇਆ ਸਿੰਘ ਜੀ, ਭਾਈ ਆਲਮ ਸਿੰਘ ਜੀ, ਭਾਈ ਮੋਹਕਮ ਸਿੰਘ ਜੀ ਇਤਿਆਦਿਕ ਸਿੰਘਾਂ ਨੇ ਸਵਾਲ ਪੁੱਛਿਆ ਸੀ ਕਿ ਮਹਾਰਾਜ ਸ਼ੰਕਰ ਵਰਣ ਕਿੱਥੋਂ ਪੈਦਾ ਹੋਏ ਨੇ, ਮਲੇਸ਼ਾ ਦਾ ਰਾਜ ਕਿਵੇਂ ਆਇਆ ਹੈ, ਉਹ ਸਾਰੀ ਕਥਾ ਮਹਾਰਾਜ ਪਿਛਲੀ ਦੱਸ ਕੇ ਹਟੇ ਹਨ।
ਵਿਚਾਰੋ
ਮਹਾਰਾਜ ਕਹਿੰਦੇ ਸਿੰਘੋ ਸੁਣੋ, ਵਿਚਾਰ ਕਰੋ ਆਪਣੇ ਮਨ ਦੇ ਵਿੱਚ,
ਜਮ ਤੇ ਜੋ ਭਾਜੇ ਤਰ ਤਰਾਸ,
ਜਿਹੜੇ ਜਮ ਦੇ ਕੋਲੋਂ ਡਰ ਕੇ ਭੱਜ ਗਏ ਸਨ, ਜਦੋਂ ਜਮ ਨੇ ਪਹਿਲਾਂ ਤਾਂ ਜਮ ਨੇ ਛੁੱਟੀ ਕਰਤੀ ਸੀ, ਕਹਿੰਦੇ ਮੈਂ ਭਗਤੀ ਕਰਨ ਚੱਲਿਆ, ਜਦੋਂ ਜਮ ਭਗਤੀ ਕਰਨ ਚਲਾ ਗਿਆ ਤੇ ਸਾਧ ਸੰਗਤ ਦੀ ਦੁਨੀਆਂ ਮਰਨੋਂ ਹਟ ਗਈ, ਤੇ ਜਦੋਂ ਮਰਨੋਂ ਹਟ ਗਈ ਬੁੱਢੇ ਵੀ ਬੈਠੇ ਆ, ਜਵਾਨ ਵੀ ਬੈਠੇ ਆ, ਬੱਚੇ ਵੀ ਬੈਠੇ ਆ, ਜੰਮੀ ਜਾਂਦੇ ਆ ਮਰਦਾ ਕੋਈ ਨੀ, ਤੇ ਜਦੋਂ ਜੰਮੀ ਜਾਣਗੇ ਪੋਤੇ ਵੀ ਕੋਈ ਦਾਦੇ ਬਣ ਗਏ ਤੇ ਪੜਦਾਦੇ ਉਹਨਾਂ ਦੇ ਉਦਾਂ ਵੀ ਬੈਠੇ ਪੰਜ ਪੰਜ ਪੀੜੀਆਂ, ਤੇ ਉਹ ਕਹਿੰਦੇ ਹੁਣ ਆਪਾਂ ਨੂੰ ਖਤਰਾ ਹੀ ਕੋਈ ਨੀ, ਮਰਨਾ ਤਾਂ ਹੁਣ ਆਪਾਂ ਹੈ ਨੀ, ਹੁਣ ਜੋ ਮਰਜ਼ੀ ਕਰੋ। ਉਹ ਆਪ ਹੀ ਰੱਬ ਬਣ ਕੇ ਬਹਿ ਗਏ। ਜਦੋਂ ਆਪ ਰੱਬ ਬਣ ਕੇ ਬਹਿ ਗਏ ਫਿਰ ਪਾਪਾਂ ਦੇ ਵਿੱਚ ਪੈ ਗਏ। ਤੋ ਫਿਰ ਜਮ ਨੇ ਖੰਡਾ ਚੁੱਕਿਆ, ਉਹਨੂੰ ਦੇਵਤਿਆਂ ਨੇ ਪੁਕਾਰ ਕੀਤੀ ਬ੍ਰਹਮਾ ਕੋਲ ਵੀ ਜਮ ਨੂੰ ਕਹੋ ਵੀ ਭਗਤੀ ਫੇਰ ਕਰਨੀ ਹੈ, ਕੰਮ ਕਰ ਪਹਿਲਾਂ ਸਫਾਈ ਕਰ ਦੁਨੀਆਂ ਤੇ। ਫਿਰ ਜਮ ਨੇ ਜਦੋਂ ਸਫਾਈ ਕੀਤੀ ਫਿਰ ਕਈ ਡਰ ਕੇ ਭੱਜ ਗਏ। ਜਦੋਂ ਭੱਜ ਗਏ ਦੂਸਰੇ ਦੇਸ਼ਾਂ ਵਿੱਚ,
ਸੋ ਅਰਜਨ ਤੇ ਭਏ ਵਿਨਾਸ਼।
ਉਹ ਫਿਰ ਕਹਿੰਦੇ ਆ ਵੀ ਜਦੋਂ ਜੰਗ ਹੋਇਆ ਨਾ ਮਹਾਂਭਾਰਤ ਦਾ, ਉਦੋਂ ਆਏ ਫਿਰ ਬਹੁਤ ਦੂਸਰੇ ਮੁਲਕਾਂ ਦੂਰ ਚਲੇ ਗਏ, ਕਈ ਹਜ਼ਾਰਾਂ ਸਾਲ ਉੱਧਰ ਰਹੇ। ਉਧਰੋਂ ਫਿਰ ਜਦੋਂ ਸਾਰੀ ਦੁਨੀਆਂ ਦੇ ਰਾਜੇ ਇਕੱਠੇ ਕਰਕੇ ਕੁਰਕਸ਼ੇਤਰ ਦੇ ਮੈਦਾਨ ਚ ਲਿਆਂਦੇ, ਦੋ ਪਾਰਟੀਆਂ ਬਣੀਆਂ। ਜਿਵੇਂ ਸਾਧ ਸੰਗਤ ਜੀ ਇਸ ਪਿਛਲੀ ਸਦੀ ਚ ਦੋ ਵਰਲਡ ਵਾਰਾਂ ਲੱਗੀਆਂ। ਵਰਲਡ ਵਾਰਾਂ ਦੇ ਵਿੱਚ ਕੀ ਹੁੰਦਾ, ਦੋ ਧੜੇ ਬਣ ਜਾਂਦੇ ਆ, ਇੱਕ ਧੜਾ ਉਧਰ ਖੜ ਜਾਂਦਾ, ਕੁਝ ਮੁਲਕ ਉਧਰ ਲੜ ਜਾਂਦੇ ਆ ਤੇ ਕੁਝ ਮੁਲਕ ਦੂਜੇ ਪਾਸੇ ਲੜ ਜਾਂਦੇ ਆ ਤੇ ਆਪਸ ਚ ਲੜਾਈ ਹੁੰਦੀ ਹੈ। ਇਸੇ ਤਰ੍ਹਾਂ ਮਹਾਂਭਾਰਤ ਹੋਇਆ ਸੀ, ਉਹ ਵੀ ਵਰਲਡ ਵਾਰ ਸੀ, ਇੱਕ ਤਰ੍ਹਾਂ ਦੀ ਬਹੁਤ ਵੱਡੀ ਵਰਲਡ ਵਾਰ ਸੀ ਜਿਹਦੇ ਵਿੱਚ ਕਈ ਕਰੋੜਾਂ ਬੰਦਾ ਮਾਰਿਆ ਗਿਆ। ਉਹ ਜਿਹੜੀ ਜੰਗ ਸੀ ਉਹਦੇ ਵਿੱਚ ਅਫਰੀਕਾ ਤੋਂ ਵੀ, ਅਰਬ ਤੋਂ ਵੀ, ਤੁਰਕਿਸਤਾਨ ਤੋਂ ਵੀ, ਰਸ਼ੀਆ ਤੋਂ ਵੀ, ਦੁਨੀਆਂ ਦੇ ਵੱਖਰੇ ਵੱਖਰੇ ਮੁਲਕਾਂ ਤੋਂ ਫੌਜਾਂ ਮੰਗਾਈਆਂ ਗਈਆਂ। ਰਾਜੇ ਆਏ, ਉਹੀ ਸਨ ਨਾ ਜਿਹੜੇ ਭੱਜ ਕੇ ਚਲੇ ਗਏ ਸੀ ਇੱਥੋਂ ਜੰਮ ਤੋਂ, ਤੇ ਫਿਰ ਮੁੜ ਕੇ ਆਏ। ਅਰਜਨ ਨੇ ਫਿਰ ਸਾਰੇ ਮਾਰ ਦਿੱਤੇ ਜੰਗ ਦੇ ਵਿੱਚ।
ਭੀਮ ਸੈਨ ਜੁਤ ਪਾਂਡਵ ਆਨਾ,
ਕਹਿੰਦੇ ਭੀਮ ਚੰਦ ਨੇ, ਭੀਮ ਸੈਨ ਜਿਹੜਾ ਉਹਦਾ ਭਰਾ ਸੀ ਅਰਜਨ ਦਾ, ਤੇ ਹੋਰ ਪਾਂਡਵ ਸਨ ਸੂਰਮੇ, ਨਕੁਲ, ਸਹਿਦੇਵ, ਯੁਧਿਸ਼ਠਿਰ ਵਗੈਰਾ,
ਹਜ਼ਾਰਨ ਕੀਨੇ ਹਾਨਾ।
ਹਜ਼ਾਰਾਂ ਹੀ ਅਰਜਨ ਨੇ ਮਾਰਤੇ, ਹਜ਼ਾਰਾਂ ਹੀ ਭੀਮ ਨੇ ਮਾਰਤੇ, ਹਜ਼ਾਰਾਂ ਹੀ ਯੁਧਿਸ਼ਠਿਰ ਨੇ ਮਾਰਤੇ, ਹਜ਼ਾਰਾਂ ਹੀ ਯੋਧੇ ਜੰਗ ਦੇ ਵਿੱਚ ਨਕੁਲ ਤੇ ਸਹਿਦੇਵ ਨੇ ਮਾਰ ਦਿੱਤੇ।
ਅੰਸ਼ ਪਰਕਾਲਾ,
ਕਹਿੰਦੇ ਉਸੇ ਅੰਸ਼ ਦੇ ਉੱਤੇ ਜਿਹੜੀ ਉਹ ਸ਼ੰਕਰ ਵਰਣਾ ਦੀ ਸੀ ਨਾ, ਉਹਦੇ ਉੱਤੇ ਕਾਲ ਕੋਪ ਪਿਆ, ਕੋਪਿਓ ਤਿਸੀ ਅੰਸ਼ ਪਰਕਾਲਾ, ਕਾਲ ਨੂੰ ਗੁੱਸਾ ਆ ਗਿਆ। ਉਹਨੇ ਆਖਿਆ ਇਹਨਾਂ ਦੀ ਸਮਾਪਤੀ ਕਰੀਏ, ਬੁਲਾ ਲੈ ਸਾਰੇ ਜੰਗ ਦੇ ਬਹਾਨੇ, ਤੇ ਜੰਗ ਦੇ ਬਹਾਨੇ ਇਕੱਠੇ ਕਰਕੇ ਕੁਰਕਸ਼ੇਤਰ ਦੇ ਮੈਦਾਨ ਚ ਫਤਿਹ ਕਰ ਦਿੱਤੇ।
ਬਚੇ ਨਾ ਕਿਉਂ ਹੂੰ ਅਲਪ ਬੇਸਾਲ,
ਕਹਿੰਦੇ ਵੱਡੇ ਛੋਟੇ ਸਭ ਮਾਰੇ ਗਏ, ਕੋਈ ਨੀ ਬਚਿਆ, ਬੜੇ ਬੜੇ ਕਬੀਲੇ ਹੀ ਗਰਕ ਹੋ ਗਏ, ਕਈ ਤੇ ਪਰਿਵਾਰ ਕਬੀਲੇ ਇਹੋ ਜਿਹੇ, ਉਹਨਾਂ ਦੇ ਇੱਕ ਜੀਵ ਹੀ ਨੀ ਬਚਿਆ, ਨਾਮੋ ਨਿਸ਼ਾਨ ਹੀ ਮਿਟ ਗਿਆ ਉਸ ਜੰਗ ਦੇ ਵਿੱਚ।
ਮਹਾਕਾਲ ਕਹਲੈ ਕਹਿ ਕਾਲਾ,
ਮਹਾਕਾਲ ਕਾਲਨ ਕੋ ਕਾਲਾ, ਤੂੰ ਮਹਾਕਾਲ ਜਿਹੜਾ ਨਾ ਉਹ ਕਾਲ ਦਾ ਵੀ ਕਾਲ, ਕਾਲ ਨੂੰ ਵੀ ਖਾ ਜਾਂਦਾ ਜਿਹੜਾ ਐਸਾ ਮਹਾਕਾਲ ਦਾ ਸਰੂਪ ਹੈ।
ਉਗਰ ਸਮਰੱਥ ਵਿਸ਼ਾਲ ਕਰਾਲਾ,
ਬੜਾ ਉਗਰ ਸਰੂਪ ਹੈ ਉਹਦਾ, ਸਮਰੱਥ ਹੈ। ਆ ਸਾਧ ਸੰਗਤ ਜੀ ਜਿਹੜੇ ਆਪਾਂ ਚੰਦ ਸੂਰਜ ਦੇਖਦੇ ਆ, ਤਾਰੇ ਦੇਖਦੇ, ਇਹਨਾਂ ਦੀ ਅਰਬਾਂ ਕਰੋੜਾਂ ਸਾਲ ਉਮਰ ਹੈ, ਇਹਨਾਂ ਦੀ ਅਰਬਾਂ ਖਰਬਾਂ ਸਾਲ, ਸੂਰਜ ਦੀ, ਚੰਦਰਮਾ ਦੀ, ਤੇ ਇਸ ਤੋਂ ਉੱਪਰ ਬੜੇ ਬੜੇ ਵੱਡੇ ਨੇ। ਆ ਜਿਹੜਾ ਸੂਰਜ ਹੈ ਨਾ, ਇਹ ਤਾਂ ਇੱਕ ਰੇਤ ਦੇ ਕਣਕੇ ਜਿੱਡਾ ਉਹਨਾਂ ਸੂਰਜਾਂ ਦੇ ਸਾਹਮਣੇ ਜਿਹੜੇ ਪਰੇ ਸੂਰਜ ਨੇ। ਹੁਣ ਉਹ ਗਲੈਕਸੀ ਵਾਲੇ ਫੋਟੋਆਂ ਦਿਖਾਉਂਦੇ ਆ ਨਾ, ਕਦੀ ਦੇਖੀਏ ਤੇ ਹੱਕੇ ਪੱਕੇ ਰਹਿ ਜਾਈਦਾ ਵੀ ਇਸ ਸੂਰਜ ਨਾਲੋਂ ਲੱਖਾਂ ਗੁਣਾ ਵੱਡੇ ਸੂਰਜ। ਮਹਾਰਾਜ ਕਹਿੰਦੇ ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਦੇਵੀ ਵੇਸ਼। ਤੇ ਉਹ ਸੈਂਸ ਵਾਲੇ ਉੱਤੇ ਕੈਮਰੇ ਭੇਜਦੇ ਰਹਿੰਦੇ ਆ, ਫੋਟੋਆਂ ਖਿੱਚਦੇ ਰਹਿੰਦੇ ਆ, ਉਹ ਦੱਸਦੇ ਆ ਵੀ ਉੱਤੇ ਇੱਕ ਬਲੈਕ ਹੋਲ ਨੇ, ਕਾਲੇ ਟੱਬੇ ਡੱਬੇ, ਬਲੈਕ ਹੋਲ, ਪੂਰਾ ਸੂਰਜ ਹੀ ਉਹਦੇ ਵਿੱਚ ਚਲਾ ਜਾਵੇ ਤੇ ਫਿਰ ਲੱਭਦਾ ਹੀ ਨੀ ਕਿੱਥੇ ਗਿਆ। ਕਹਿੰਦੇ ਰੋਜ਼ ਸੂਰਜ ਡਿੱਗਦੇ ਉਹਦੇ ਵਿੱਚ, ਜਿਵੇਂ ਆਪਾਂ ਕਬਾੜਾ ਇਕੱਠਾ ਕਰਕੇ ਨਾ ਡੱਬੇ ਚ ਸੁੱਟ ਦਿੰਦੇ ਆ ਕੂੜੇਦਾਨ ਵਿੱਚ, ਇਹ ਉਹ ਕੂੜਾਦਾਨ ਬਣਿਆ ਹੋਇਆ ਉਹਨਾਂ ਦਾ। ਲੱਖਾਂ ਹੀ ਸੂਰਜ ਰੋਜ਼ ਡਿੱਗੀ ਜਾਂਦੇ ਉਹਦੇ ਵਿੱਚ, ਖਤਮ ਹੋਈ ਜਾਂਦੇ, ਲੱਖਾਂ ਹੋਰ ਪੈਦਾ ਹੋਈ ਜਾਂਦੇ ਆ। ਪਰਮੇਸ਼ਰ ਦੀ ਰਚਨਾ ਐਸੀ ਹੈ, ਮਹਾਕਾਲ ਕਾਲਨ ਕੋ ਕਾਲ, ਉਹ ਮਹਾਕਾਲ ਹੈ, ਕਾਲ ਦਾ ਵੀ ਕਾਲ ਹੈ, ਜਿਹਦੇ ਵਿੱਚ ਧਰਤੀ, ਆਕਾਸ਼, ਚੰਦ, ਸੂਰਜ, ਗ੍ਰਹਿ, ਤਾਰੇ। ਮਹਾਰਾਜ ਨੇ ਪੰਜਵੇਂ ਪਾਤਸ਼ਾਹ ਨੇ ਲਿਖਿਆ ਨਾ, ਧਰਤ ਆਕਾਸ਼ ਪਤਾਲ ਹੈ, ਚੰਦ ਸੂਰ ਬਿਨਾਸੀ, ਬਾਦਸ਼ਾਹ ਸ਼ਾਹ ਉਮਰਾਵ ਖਾਨ ਢਾਏ ਡੇਰੇ ਜਾਸੀ, ਰੰਗ ਤੁੰਗ ਗਰੀਬ ਮਸਤ ਸਭ ਲੋਕ ਸਿਧਾਸੀ, ਕਾਜ਼ੀ ਸੇਖ ਮਸਾਇਕਾ ਸਭੇ ਉੱਠ ਜਾਸੀ, ਪੀਰ ਪੈਗੰਬਰ ਔਲੀਏ ਕੋ ਥਿਰ ਨਾ ਰਹਾ ਸੀ। ਇਹ ਸੰਸਾਰ ਤੇ ਕੋਈ ਵੀ ਨਹੀਂ ਇੱਕ ਪਰਮੇਸ਼ਰ ਅਕਾਲ ਪੁਰਖ ਨੂੰ ਛੱਡ ਕੇ, ਬਾਕੀ ਸਭ ਆਉਣ ਜਾਣ ਵਾਲੀ ਖੇਡ ਹੈ। ਸੋ ਮਹਾਕਾਲ ਕਾਲਨ ਕੋ ਕਾਲ, ਜਿਹੜਾ ਪਰਮੇਸ਼ਰ ਕਾਲਾਂ ਦਾ ਵੀ ਕਾਲ ਹੈ।
ਦੋਹਰਾ ਅਕਾਲ ਪੁਰਖ ਤੇ ਹੋਤ ਹੈ ਕੋਟਕ ਬਿਸ਼ਨ ਮਹੇਸ਼।
ਕਲਗੀਧਰ ਪਾਤਸ਼ਾਹ ਕਹਿੰਦੇ ਖਾਲਸਾ ਜੀ, ਅਕਾਲ ਪੁਰਖ ਦੀ ਰਚਨਾ ਬੜੀ ਵੱਡੀ ਹੈ, कालपुर की देमो कोटक बिशन महेश कोट इंद्र ब्रह्मा किते राक्षस करोड़ दिलेश कालपुरख तो करोड़ा ही बिशनु पैदा हुंदे करोड़ा ही ब्रह्मे कोट ब्रह्मे जग साजन दाए ते करोड़ा ही धरतियां करोड़ा ही सूरज करोड़ा ही तारे हन
तैसे सेवक साध हम मारो चारो शेख
हुण महाराज कहंदे हुण खालसा जी तैसे सेवक साथ हम असीं हुण आए आ अपने सेवकां नूं नाल लैके सेवक केड़े ने ओ जिहड़े हेमकुंड साहब ते महाराज दे शेर दी खल झाड़ी सी ना सतगुरु तेग बहादुर साहब महाराज शमुंद ऋषि जी ने ओहदे विचों जिन्ने शेर पैदा होए सन ओ दुष्ट दमन जी दे कोल बह के तप करिया करदे सन उहनां नूं महाराज ने नाल ही लैण दा ओही बाप खालसा बन गया सिंह सूरमे बन गए महाराज कहिंदे इहनां नूं नाल लै के असीं सिखां नूं शहीदां नूं पठाणां नूं ते मुगलां नूं फतेह कर देंगे
जो पई सुनकर सिंह सकल बिस्माए
ਇਹ ਵਚਨ ਬੜੇ ਗੰਮੀ ਸਨ ਤੇ ਕਰੋੜਾਂ ਸਾਲ ਦਾ ਇਹ ਪਿਛਲਾ ਇਤਿਹਾਸ ਸੀ ਇਹ ਕੋਈ ਸਾਧ ਸੰਗਤ ਦੀ ਹਿਸਟਰੀ ਚ ਆਉਣ ਵਾਲੀ ਗੱਲ ਨਹੀਂ ਜਿਹੜੀ ਸਤਿਗੁਰੂ ਨੇ ਸੁਣਾਈ ਹੈ ਹਿਸਟਰੀ ਤੋਂ ਵੀ ਪਰੇ ਦੀ ਹੈ ਇਤਿਹਾਸ ਤੋਂ ਵੀ ਪਰੇ ਦੀ ਹੈ ਅਨੁਭਵ ਦੀ ਖੇਡ ਹੈ ਜਿਹਨਾਂ ਨੂੰ ਸਮਝ ਹੈ ਉਹੀ ਦੱਸ ਸਕਦੇ ਕਲਗੀਧਰ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਵਚਨ ਜਦੋਂ ਖਾਲਸੇ ਨੂੰ ਸੁਣਾਏ ਤਾਂ ਸਿੰਘ ਹੈਰਾਨ ਰਹਿ ਗਏ ਕਹਿੰਦੇ ਮਹਾਰਾਜ ਇਹ ਇਤਿਹਾਸ ਤਾਂ ਕਿਸੇ ਗ੍ਰੰਥ ਚੋਂ ਨਹੀਂ ਪੜਿਆ ਕਿਸੇ ਇਤਿਹਾਸ ਕਿਸੇ ਕਿਸੇ ਸੁਣਿਆ ਨਹੀਂ ਜਿਹੜਾ ਆਪ ਜੀ ਨੇ ਪ੍ਰਗਟ ਕੀਤਾ ਹੈ
ਅਦਭੁਤ ਸਤਿਗੁਰ ਬਾਕ ਸੁਣਾਏ
ਸਤਿਗੁਰੂ ਜੀ ਨੇ ਬੜੇ ਅਦਭੁਤ ਬਚਨ ਸੁਣਾਏ ਹਨ
ਸੱਚੇ ਪਾਤਸ਼ਾਹ ਹਮ ਤਾਈ
ਹੈ ਸੱਚੇ ਪਾਤਸ਼ਾਹ ਅਸਾਂ ਤਾਈ
ਸ੍ਰੀ ਮੁਖ ਤੇ ਦੇਹੋ ਭੇਵ ਸੁਣਾਈ
ਆਪਣੀ ਰਸਨਾ ਤੋਂ ਭੇਦ ਸੁਣਾਓ ਸਤਿਗੁਰੂ ਜੀ
ਕੋ ਅੰਸ਼ ਸਰਬ ਹੀ ਮਰ ਹੈ
ਮਹਾਰਾਜ ਨਾ ਮੁਗਲ ਪਠਾਣਾ ਦੀ ਇਹਨਾਂ ਸ਼ਹੀਦਾਂ ਦੀ ਸੇਖਾਂ ਦੀ ਅੰਸ਼ ਸਾਰੀ ਖਤਮ ਹੋ ਜਾਏਗੀ ਕਿ ਸਾਰੇ ਹੀ ਸਮਾਪਤ ਹੋ ਜਾਣਗੇ ਸ਼ੰਕਰ ਵਰਨ ਜਿਹੜੇ ਪੈਦਾ ਹੋਏ ਸਨ
ਜਦੋਂ ਬੀਚ ਤੇ ਕੋਈ ਉਭਰ ਹੈ
ਜਾਂ ਇਹਨਾਂ ਵਿੱਚੋਂ ਕੋਈ ਬਚੇਗਾ ਵੀ ਕੋਈ ਇਹਨਾਂ ਚੋਂ ਰਹੇਗਾ ਵੀ ਕਿ ਸਾਰੇ ਹੀ ਸਮਾਪਤ ਹੋ ਜਾਣਗੇ
ਫਰਮਾਇਓ ਬਚ ਲੋਕ ਹਨੇਰੇ
ਮਹਾਰਾਜ ਕਲਗੀਧਰ ਪਾਤਸ਼ਾਹ ਬੋਲੇ ਖਾਲਸਾ ਜੀ ਕੁਝ ਲੋਕ ਘਨੇਰੇ ਹੀ
ਤਿੰਨ ਕੀ ਅੰਸ਼ ਦੇ ਲੋਕ ਵਡੇਰੇ
ਉਹਨਾਂ ਦੀ ਬਹੁਤ ਅੰਸ਼ ਵੇਖ ਕੇ
ਨਿਜ ਨਿਜ ਧਰਮ ਛੋੜ ਮਿਲ ਰਹਾ
ਕਹਿੰਦੇ ਰਹਿਣਗੇ ਆਪਣਾ ਆਪਣਾ ਧਰਮ ਛੱਡ ਕੇ ਰਹਿਣਗੇ ਆਪਣੀ ਆਪਣੀ ਮਰਿਆਦਾ ਛੱਡ ਕੇ ਜਿਹੋ ਜਿਹਾ ਸਮਾਂ ਉਹ ਜਿਹਾ ਟਪਾ ਲੈਣਗੇ ਤਾਂ ਬਚਣਗੇ
ਤਿੰਨ ਪਰ ਹੁਕਮ ਨਹੀਂ ਪ੍ਰਭ ਕਹ
ਉਹਨਾਂ ਤੇ ਪਰਮੇਸ਼ਰ ਦਾ ਹੁਕਮ ਨਹੀਂ ਹੈ
ਕਿਸੀ ਅੰਸ਼ ਕੇ ਸਭ ਮਰ ਜਾ ਹੈ
ਉਸ ਅੰਸ਼ ਦੇ ਸਾਰੇ ਮਰ ਜਾਣਗੇ
ਇਸ ਦੇਸ਼ ਕੋ ਨਹਿ ਰਹਿਣਾ ਪੈ ਹੈ
ਇਸ ਪਾਸੇ ਦਾ ਕੋਈ ਨੀ ਰਹਿਣਾ ਪਾਏਗਾ ਇੱਧਰ ਨੀ ਕੋਈ ਰਹਿਣ ਦਿਆਂਗੇ
ਹਮ ਹੈ ਪਿੱਛੇ ਬਰਖਸ ਵਸ ਹੈ
ਸਾਡੇ ਤੋਂ ਸਾਡੇ ਜੋਤੀ ਜੋਤ ਸਮਾਨ ਤੋਂ 125 ਸਾਲ ਬਾਅਦ 1708 ਦੇ ਵਿਚ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਸਾਹਿਬ ਜੋਤੀ ਜੋਤ ਸਮਾਏ ਤੇ 100 ਸਾਲ ਬਾਅਦ ਮਹਾਰਾਜ ਰਣਜੀਤ ਸਿੰਘ ਜੀ ਨੇ ਉੱਧਰ ਮੂੰਹ ਕਰ ਲਿਆ ਕਾਬਲ ਵੱਲ ਅਫਗਾਨਿਸਤਾਨ ਵੱਲ ਕਸ਼ਮੀਰ ਵੱਲ ਇਹ ਸਾਰੇ ਮੁਲਕ ਬਾਬਾ ਫੂਲਾ ਸਿੰਘ ਜੀ ਅਕਾਲੀ ਨਿਹੰਗ ਸਿੰਘ ਸਾਹਿਬ ਜਥੇਦਾਰ ਬੁੱਢੇ ਦਲ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉਹਨਾਂ ਨੇ ਸਾਧ ਸੰਗਤ ਜੀ 1823 ਦੇ ਵਿਚ 14 ਮਾਰਚ ਨੂੰ ਜੋ ਸ਼ਹੀਦੀ ਪਾਈ ਹੈ ਨਾ ਉਦੋਂ ਖਾਲਸਾ ਬਹੁਤ ਬੋਲਬਾਲਾ ਹੋ ਗਿਆ ਕਾਬਲ ਵੱਲ ਤੇ ਜਿਹੜਾ ਵੱਡਾ ਘੱਲੂ ਘਾਰਾ ਕਰਕੇ ਅਬਦਾਲੀ ਨਿਉਂਦਾ ਪਾ ਗਿਆ ਸੀਗਾ ਉਹ 14 ਮਾਰਚ ਨੂੰ 1823 ਨੂੰ ਬਦਲਾ ਲਿਆ ਅਬਦਾਲੀ ਦਾ 30,000 ਮਾਰ ਕੇ ਗਿਆ ਸੀ ਸਿੱਖਾਂ ਨੂੰ ਤੇ ਬਾਬਾ ਜੀ ਨੇ 4.5 ਲੱਖ ਪਠਾਨ ਮੁਗਲ ਰਣ ਤੱਤੇ ਚ ਖਤਮ ਕੀਤਾ ਕਾਬਲ ਤੱਕ ਲਾਸ਼ਾਂ ਹੀ ਲਾਸ਼ਾਂ ਵਿਛਾਤੀਆਂ ਮੁਗਲਾਂ ਪਠਾਣਾਂ ਦੀਆਂ ਭੱਜਦੇ ਨਜ਼ਰ ਆਏ ਤੇ ਉਦੋਂ ਫਿਰ ਅਫਗਾਨਿਸਤਾਨ ਕੀ ਤੇ ਈਰਾਨ ਕੀ ਕੋਈ ਮੁਲਕ ਨਹੀਂ ਜਿੱਥੇ ਖਾਲਸੇ ਦੀ ਧਮਕ ਨਹੀਂ ਪਈ ਮਹਾਰਾਜ ਕਹਿੰਦੇ ਸਾਡੇ ਤੋਂ 125 ਸਾਲ ਬਾਅਦ ਐਸਾ ਪ੍ਰਤਾਪ ਹੋ ਜਾਏਗਾ ਨਾ ਖਾਲਸੇ ਦਾ ਕਿ ਮੁਗਲ ਪਠਾਣਾਂ ਦੀਆਂ ਸਫਾਈਆਂ ਹੋ ਜਾਣਗੀਆਂ
ਤਬੈ ਖਾਲਸਾ ਇਨੋ ਬਿਨਾਸੈ
ਮਹਾਰਾਜ ਕਹਿੰਦੇ ਸਾਡੇ ਤੋਂ 125 ਸਾਲ ਬਾਅਦ ਸਾਡੇ ਸਰੀਰ ਛੱਡਣ ਤੋਂ 100-125 ਸਾਲ ਬਾਅਦ ਖਾਲਸਾ ਇਹਨਾਂ ਦੀ ਜੜਾਂ ਪੁੱਟੇਗਾ
ਬਿਨ ਸਤਰ ਹੈ ਸਮੇਂ ਪ੍ਰਤ
ਫਿਰ ਸਮੇਂ ਸਮੇਂ ਬਿਨਸਦੇ ਰਹਿਣਗੇ ਇੱਕ ਵਾਰੀ ਤਾਂ ਨਹੀਂ ਨਾ ਮਾਰੇ ਜਾਂਦੇ ਪਰਮੇਸ਼ਰ ਨੇ ਨਾ ਲੀਲਾ ਰਚਾਈ ਹੋਈ ਹੈ ਜੇ ਸਾਰੇ ਇੱਕੋ ਵਾਰੀ ਮਰ ਜਾਣ ਤੇ ਦੁਬਾਰਾ ਜੰਗ ਕਰਨ ਦਾ ਮੌਕਾ ਹੀ ਨਾ ਬਣੇ ਪਰਮੇਸ਼ਰ ਨੇ ਕੀ ਕੀਤਾ ਹੋਇਆ ਉਹ ਕਹਿੰਦਾ ਥੋੜੇ ਜੇ ਬਚਾ ਲਓ ਇਹ ਫਿਰ ਪੈਦਾ ਹੋ ਜਾਣ ਫਿਰ ਜੰਗ ਕਰ ਲਾਂਗੇ ਉਹ ਫੇਰ ਸਮਾਪਤ ਕਰ ਦਿੰਦਾ, ਫੇਰ ਕਹਿੰਦਾ ਥੋੜੇ ਜਿਹੇ ਹੋ ਜਾਣ ਰਹਿ ਜਾਣਗੇ, ਫੇਰ ਉਹਨਾਂ ਚ ਪੈਦਾ ਹੋ ਜਾਣਗੇ, ਫੇਰ ਮਾਰ ਲਾਂਗੇ। ਏਦਾਂ ਮਾਰੇ ਕਹਿੰਦੇ ਔਲੇ ਔਲੇ ਮਾਰੇ ਜਾਣਗੇ।
ਯੋ ਤਿਨ ਕੀ ਹੋਏ ਮੂਲ ਉਖੇਰ,
ਇਸ ਤਰ੍ਹਾਂ ਇਹਨਾਂ ਦੀ ਜੜ ਪੱਟੀ ਜਾਏਗੀ, ਸਮਾਂ ਆਵੇਗਾ।
ਇਸ ਪ੍ਰਕਾਰ ਸਿੰਘਨ ਸਮਝਾਇਓ,
ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖਾਲਸੇ ਨੂੰ ਦੱਸਿਆ।
ਸਭਾ ਉੱਠਣ ਕੋ ਸਮੇਂ ਸੋ ਆਇਓ,
ਮਹਾਰਾਜ ਦੇ ਦੀਵਾਨ ਦੀ ਸਮਾਪਤੀ ਦਾ ਸਮਾਂ ਹੋ ਗਿਆ।
ਅੰਦਰ ਅੰਦਰ ਜਾਏ ਪ੍ਰਵੇਸ਼ੇ,
ਮਹਾਰਾਜ ਆਪਣੇ ਮਹਿਲਾਂ ਚ ਅਨੰਦਪੁਰ ਸਾਹਿਬ ਜਿਹੜੇ ਗੁਰੂ ਕੇ ਮਹਿਲ ਹਨ, ਜਿੱਥੇ ਸਾਧ ਸੰਗਤ ਜੀ ਮਹਾਰਾਜ ਦੇ ਸਾਹਿਬਜ਼ਾਦਿਆਂ ਦੇ ਵੀ ਜਨਮ ਹੋਏ ਨੇ, ਉਸ ਪਵਿੱਤਰ ਅਸਥਾਨ ਤੇ ਭੋਰਾ ਸਾਹਿਬ ਜਾ ਬਿਰਾਜੇ ਨੇ ਸਤਿਗੁਰੂ ਜੀ।
ਗਇਓ ਖਾਲਸਾ ਸਿਵਰ ਅਸ਼ੇਸ਼ੇ,
ਬਾਕੀ ਸਾਰਾ ਖਾਲਸਾ ਆਪਣੇ ਆਪਣੇ ਆਸਣਾਂ ਤੇ ਆਪਣੀ ਆਪਣੀਆਂ ਛਾਉਣੀਆਂ ਚ ਚਲਾ ਗਿਆ ਹੈ।
ਆਨ ਪਾਨ ਕਰ ਨਿਸਾ ਬਿਤਾਈ,
ਲੰਗਰ ਪ੍ਰਸ਼ਾਦਾ ਛਕ ਕੇ ਸਭ ਨੇ ਰਾਤ ਗੁਜ਼ਾਰੀ ਹੈ।
ਭਈ ਪ੍ਰਾਤ ਪੁਨ ਸਭਾ ਲਗਾਈ,
ਅੰਮ੍ਰਿਤ ਵੇਲਾ ਹੋਇਆ, ਫੇਰ ਮਹਾਰਾਜ ਦਾ ਦੀਵਾਨ ਸਜਿਆ। ਅਗਲੇ ਦਿਨ
ਆਨ ਖਾਲਸੇ ਦਰਸ਼ਨ ਕੀਨਾ,
ਸਿੰਘ ਤਿਆਰ ਬਰ ਤਿਆਰ ਹੋ ਕੇ ਸ਼ਸਤਰ ਬਸਤਰ ਸਜਾ ਕੇ ਦਰਬਾਰ ਚ ਆਏ ਨੇ, ਸਤਿਗੁਰਾਂ ਦੇ ਦਰਸ਼ਨ ਕੀਤੇ ਨੇ।
ਕਰ ਬੰਧਨ ਟਿਕ ਬੈਠ ਪ੍ਰਬੀਨਾ,
ਮਹਾਰਾਜ ਨੂੰ ਮੱਥਾ ਟੇਕ ਕੇ ਗੁਰੂ ਕੇ ਸਿੰਘ ਮਹਾਰਾਜ ਦੇ ਚਰਨਾਂ ਚ ਸਜ ਗਏ ਨੇ।
ਗਰਜ ਗਰਜ ਗੁਰ ਫਤਿਹ ਬੁਲਾਵੇ,
ਜਦੋਂ ਆਉਂਦੇ ਨੇ ਮਹਾਰਾਜ ਦੇ ਦਰਬਾਰ ਵਿਚ ਤੇ ਗੱਜ ਗੱਜ ਕੇ ਫਤਿਹ ਬੁਲਾਉਂਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸ਼ਸਤਰਾਂ ਸਹਿਤ ਬੈਸ ਦੁੱਤ ਪਾਵੇ,
ਔਰ ਸ਼ਸਤਰਾਂ ਨਾਲ ਸਜੇ ਧਜੇ ਮਹਾਰਾਜ ਦੇ ਸਰਬ ਦਰਬਾਰ ਚ ਸਜ ਜਾਂਦੇ ਨੇ, ਬੜੇ ਸੋਹਣੇ ਲੱਗਦੇ ਨੇ ਸਿੰਘ।
ਰਾਜਨ ਕੇ ਤਬ ਚਲੇ ਪ੍ਰਸੰਗਾ,
ਉਸ ਵੇਲੇ ਰਾਜਿਆਂ ਮਹਾਰਾਜਿਆਂ ਦੀਆਂ ਗੱਲਾਂ ਚੱਲਦੀਆਂ ਨੇ, ਕਦੀ ਮਹਾਰਾਜ ਸੂਰਬੀਰ ਬਹਾਦਰਾਂ ਯੋਧਿਆਂ ਦੀ ਕਥਾ ਸੁਣਾਉਂਦੇ ਨੇ, ਕਦੀ ਰਾਜਿਆਂ ਦੀ ਸੁਣਾਉਂਦੇ ਨੇ, ਕਦੀ ਵਿਦਵਾਨਾਂ ਗਿਆਨੀਆਂ ਦੀ ਸੁਣਾਉਂਦੇ ਨੇ, ਕਦੀ ਅਵਤਾਰਾਂ ਮਹਾਂਪੁਰਸ਼ਾਂ ਦੀ ਕਥਾ ਸੁਣਾਉਂਦੇ ਨੇ। ਮਹਾਰਾਜ ਖਾਲਸੇ ਦੇ ਅੰਦਰ ਗਿਆਨ ਭਰਦੇ ਨੇ, ਮਹਾਰਾਜ ਸਿੰਘਾਂ ਨੂੰ ਬਚਨ ਸੁਣਾਉਂਦੇ ਨੇ।
ਧਰੇ ਤਰਾਸ ਮਿਲ ਕੇ ਪਏ ਇਕ ਰੰਗਾ,
ਮਹਾਰਾਜ ਦੇ ਦਰਬਾਰ ਵਿਚ ਅੱਜ ਰਾਜਿਆਂ ਦੀ ਗੱਲ ਚੱਲੀ ਹੈ, ਬਾਈ ਧਾਰ ਦੇ ਪਹਾੜੀਆਂ ਦੀ, ਮਹਾਰਾਜ ਇਹ ਸਾਰੇ ਇੱਕੋ ਜਿਹੇ ਹੋ ਗਏ ਨੇ ਤੇ ਖਾਲਸੇ ਤੋਂ ਡਰਦੇ ਨੇ।
ਚੇਤਕ ਲੇਕਰ ਚਮੂ ਬਿਸਾਲਾ,
ਕਈ ਰਾਜੇ ਫੌਜਾਂ ਲੈ ਕੇ ਪਿੰਡਾਂ ਚ ਫਿਰਦੇ ਨੇ ਵੀ ਕਿਤੇ ਸਿੰਘ ਸਾਡਾ ਇਲਾਕਾ ਲੁੱਟ ਕੇ ਨਾ ਲੈ ਜਾਣ।
ਅਨੰਦਪੁਰ ਘੇਰੋ ਡਾਲਾ,
ਤੇ ਇਹਨਾਂ ਨੇ ਸਾਰਿਆਂ ਪਹਾੜੀ ਰਾਜਿਆਂ ਨੇ ਸਲਾਹਾਂ ਕੀਤੀਆਂ ਨੇ ਵੀ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਓ, ਅਨੰਦਪੁਰ ਸਾਹਿਬ ਨੂੰ ਉਜਾੜ ਦਿਓ, ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਇੱਥੋਂ ਕੱਢ ਦਿਓ। ਏਦਾਂ ਦੀਆਂ ਸੋਚਾਂ ਇਹ ਸੋਚਦੇ ਰਹਿੰਦੇ ਨੇ।
ਸਹਿਤ ਰਹੇ ਲਰਬੇ ਕੋ ਜੰਗ,
ਇਹ ਰਾਜੇ ਗੁਰੂ ਨਾਲ ਲੜਨਾ ਚਾਹੁੰਦੇ ਨੇ, ਗੁਰੂ ਨੂੰ ਹਰਾਉਣਾ ਚਾਹੁੰਦੇ ਨੇ।
ਕੇਤਕ ਆਗੇ ਆਏ ਨਿਸੰਗ,
ਤੇ ਕਈ ਵਾਰੀ ਅੱਗੇ ਨਿਸੰਗ ਹੋ ਕੇ ਆਏ ਵੀ ਨੇ, ਭਗਾਣੀ ਦੇ ਜੰਗ ਵਿਚ ਵੀ ਇਹਨਾਂ ਨੇ ਗੁਰੂ ਸਾਹਿਬ ਦੇ ਹੱਥ ਵੇਖੇ ਨੇ, ਉਸ ਤੋਂ ਬਾਅਦ ਵੀ ਬੜੇ ਜੰਗ ਹੋਏ ਨੇ, ਤੇ ਇਹ ਮਾਰ ਹੀ ਖਾਂਦੇ ਰਹੇ ਨੇ ਪਹਾੜੀਏ।
ਸਿੰਘਨ ਸੰਗ ਧਿਰਤ ਹੀ ਰਹੇ,
ਤੇ ਪਹਾੜੀਏ ਰਾਜੇ ਸਿੰਘਾਂ ਨਾਲ ਭਿੜਦੇ ਹੀ ਰਹਿੰਦੇ ਨੇ, ਇਹ ਖਾਲਸੇ ਨਾਲ ਟੱਕਰਦੇ ਹੀ ਰਹਿੰਦੇ ਨੇ, ਕਿਉਂਕਿ ਖਾਲਸਾ ਕਿਸੇ ਦੀ ਈਨ ਮੰਨਦਾ ਨਹੀਂ। ਆਜ਼ਾਦ ਫੌਜ ਹੈ, ਸ਼ਸਤਰ ਧਾਰੀ ਹੈ, ਤਿਆਰ ਪਰ ਤਿਆਰ ਹੈ, ਸ਼ਿਕਾਰ ਖੇਡਣ ਜਾਂਦੇ ਪਹਾੜਾਂ ਦੇ ਵਿਚ, ਉਧਰ ਮਾਲ ਡੰਗਰ ਜਿਹੜਾ ਹੁੰਦਾ ਉਹਨਾਂ ਦਾ, ਕੋਈ ਭੇਡ ਬੱਕਰੀ ਉਹ ਵੀ ਲੁੱਟਮਾਰ ਹੋ ਜਾਂਦਾ, ਕੋਈ ਸੂਰ ਜੰਗਲ ਚ ਮਿਲ ਜੇ, ਕੋਈ ਹਿਰਨ ਮਿਲ ਜੇ ਉਹ ਵੀ ਸ਼ਿਕਾਰ ਹੋ ਜਾਂਦਾ। ਉਹ ਇਸ ਤਰ੍ਹਾਂ ਫਿਰ ਜਦੋਂ ਮਾਰਾ ਬਕਾਰਾ ਹੁੰਦਾ, ਘਾਹ ਪੱਠਾ ਵੀ ਲੈ ਕੇ ਆਉਂਦੇ ਨੇ ਤੇ ਬਾਲਣ ਵੀ ਵੱਢ ਕੇ ਲਿਆਉਂਦੇ ਨੇ, ਉਹ ਇਸ ਗੱਲ ਤੋਂ ਪਹਾੜੀਏ ਰਾਜੇ ਫਿਰ ਸਿੰਘਾਂ ਨਾਲ ਵੈਰ ਕਰਦੇ ਨੇ, ਖਾਰ ਖਾਂਦੇ ਨੇ।
ਜੇ ਜੇ ਵੱਡੇ ਸੋ ਐਸੇ ਕਹੇ,
ਆ ਕਹਿੰਦੇ ਜਿਹੜੇ ਉਧਰ ਦੇ ਪਹਾੜੀਏ ਨੇ ਉਹ ਖਾਲਸੇ ਪ੍ਰਤੀ ਇਸ ਤਰ੍ਹਾਂ ਦੇ ਬਚਨ ਕਹਿੰਦੇ ਨੇ।
ਸ੍ਰੀ ਕਲਗੀ ਧਰ ਚੜ ਇਤ ਔਰ,
ਕਿ ਗੁਰੂ ਗੋਬਿੰਦ ਸਿੰਘ ਕਹਿੰਦੇ ਸਾਡੇ ਵੱਲ ਚੜ ਕੇ ਨਾ ਆ ਜਾਵੇ।
ਆਵਹਿ ਤਿਨੈ ਦਿਖਾਵੇ ਜ਼ੋਰ,
ਜੇ ਗੁਰੂ ਆਵੇਗਾ ਤੇ ਅਸੀਂ ਆਪਣਾ ਜ਼ੋਰ ਦਿਖਾਵਾਂਗੇ।
ਸਿੰਘਨ ਸੰਗ ਲੜੈ ਨਹਿ ਜਾਏ,
ਕਹਿੰਦੇ ਸਿੰਘਾਂ ਨਾਲ ਤਾਂ ਲੜਿਆ ਨੀ ਜਾਂਦਾ ਇਹਨਾਂ ਕੋਲੋਂ।
ਸੰਗ ਚਮੂ ਕੇ ਚਮੂ ਲੜਾਏ,
ਕਹਿੰਦੇ ਆਪ ਨੀ ਲੜਨ ਜੋਗੇ ਰਾਜੇ, ਫੌਜ ਨਾਲ ਫੌਜ ਲੜਾਉਂਦੇ ਨੇ।
ਬੈਠ ਸਭਾ ਮੈਂ ਬੋਲੇ ਬਾਤਨ,
ਰਾਜੇ ਆਪਣੀਆਂ ਕਚਹਿਰੀਆਂ ਚ ਏਦਾਂ ਦੀਆਂ ਗੱਲਾਂ ਕਰਦੇ ਨੇ।
ਚਾਹਤ ਹੈ ਸੰਗਰ ਕੇ ਘਾਤਨ,
ਔਰ ਗੁਰੂ ਸਾਹਿਬ ਨਾਲ ਯੁੱਧ ਕਰਨਾ ਚਾਹੁੰਦੇ, ਗੁਰੂ ਸਾਹਿਬ ਨੂੰ ਇੱਥੋਂ ਭਜਾਉਣਾ ਚਾਹੁੰਦੇ, ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਕੇ ਚਲੇ ਜਾਣ, ਇਹ ਧਰਤੀ ਸਾਡੀ ਰਵੇ, ਸਾਨੂੰ ਕੋਈ ਆ ਗਏ ਸਿੰਘ ਨਾ ਦਬਕੇ ਮਾਰਨ, ਨਾ ਸਾਡੇ ਇਲਾਕੇ ਵਿਚ ਸ਼ਿਕਾਰ ਖੇਡਣ, ਨਾ ਸਾਡੇ ਇਲਾਕੇ ਚੋਂ ਘਾਹ ਪੱਠਾ ਲਿਜਾਣ। ਇਸ ਗੱਲ ਤੋਂ ਪਹਾੜੀਏ ਜਿਹੜੇ ਨੇ ਉਹ ਖਾਰ ਖਾਂਦੇ ਨੇ।
ਸੁਣ ਸ਼੍ਰੀ ਮੁਖ ਤੇ ਤਬ ਫਰਮਾਇਓ,
ਸਿੰਘਾਂ ਦਾ ਇਹ ਬਚਨ ਸੁਣਿਆ ਰਾਜਿਆਂ ਦੀ ਜਦੋਂ ਗੱਲ ਸਿੰਘਾਂ ਨੇ ਚਲਾਈ, ਤਾਂ ਮਹਾਰਾਜ ਕਰਗੀ ਦੇ ਪਾਤਸ਼ਾਹ ਫਰਮਾਉਂਦੇ ਹਨ
ਪ੍ਰਭਾਤ ਜਹਿਤ ਹਮ ਜਾਇਓ,
ਕਹਿੰਦੇ ਚੰਗਾ ਫਿਰ ਖਾਲਸਾ ਜੀ ਕੱਲ ਸਵੇਰੇ ਅਸੀਂ ਆਪ ਚੱਲਾਂਗੇ। ਅੱਗੇ ਤੇ ਸਿੰਘ ਜਾਂਦੇ ਸ਼ਿਕਾਰ ਖੇਡਣ ਤੇ ਆਪੇ ਲੁੱਟਮਾਰ ਕਰਕੇ ਆਉਂਦੇ ਆ, ਸ਼ਿਕਾਰ ਲੈ ਆਉਂਦੇ ਆ, ਕਹਿੰਦੇ ਕੱਲ ਅਸੀਂ ਆਪ ਨਾਲ ਚੱਲਾਂਗੇ।
ਬਹੁਤ ਦਿਨ ਬੀਤੇ ਗਏ ਅਖੇਰ,
ਸਾਨੂੰ ਵੀ ਸ਼ਿਕਾਰ ਖੇਡਣ ਗਿਆ ਕਈ ਦਿਨ ਬੀਤ ਗਏ ਨੇ, ਕਈ ਦਿਨਾਂ ਦਾ ਸਾਡਾ ਸ਼ਿਕਾਰ ਨੂੰ ਫੇਰਾ ਨੀ ਵੱਜਾ।
ਜਿਤ ਦਿਸ਼ ਚੱਲੇ ਹੱਥੈ ਕਿਤ ਸ਼ੇਰ,
ਉਧਰ ਹੀ ਚੱਲਾਂਗੇ ਜਿੱਧਰ ਕੋਈ ਜੰਗਲੀ ਸ਼ੇਰਾਂ ਦੀ ਜੂ ਹੋਵੇਗੀ ਨਾ, ਸ਼ੇਰਾਂ ਦਾ ਸ਼ਿਕਾਰ ਕਰਾਂਗੇ ਚੱਲ ਕੇ।
ਇਸ ਤੇ ਆਦਿਕ ਅਨੇਕ ਪ੍ਰਸੰਗ,
ਇਸ ਤਰ੍ਹਾਂ ਦੇ ਬੜੇ ਬਚਨ ਬਿਲਾਸ ਚੱਲੇ ਹਨ ਕਿ ਕੱਲ ਨੂੰ ਮਹਾਰਾਜ ਕਹਿੰਦੇ ਭਾਈ ਅੱਜ ਤਾਂ ਦੀਵਾਨ ਸਜਾ ਲਿਆ ਤੇ ਕੱਲ ਨੂੰ ਆਪਾਂ ਸ਼ਿਕਾਰ ਨੂੰ ਹੀ ਚੜਾਂਗੇ, ਸ਼ੇਰ ਦਾ ਹੀ ਸ਼ਿਕਾਰ ਖੇਡਾਂਗੇ ਕਿਤੇ ਜਾ ਕੇ।
ਭਾਈ ਸੁਨੇ ਸਭ ਸਿੰਘਨ ਸੰਗ,
ਇਸ ਤਰ੍ਹਾਂ ਸਿੰਘਾਂ ਨਾਲ ਬਚਨ ਬਿਲਾਸ ਕੀਤੇ ਸਤਿਗੁਰੂ ਜੀ ਨੇ।
ਸੋ ਭੈ ਰਾਤ ਸਤਿਗੁਰੂ ਬਿਤਾਈ,
ਉਹ ਰਾਤ ਸਤਿਗੁਰੂ ਜੀ ਨੇ ਗੁਜ਼ਾਰੀ ਹੈ।
ਉਤ ਪਰਾਤ ਕੇ ਕਰੀ ਚੜਾਈ,
ਅਗਲੇ ਦਿਨ ਸਵੇਰੇ ਸਾਰੀ ਮਹਾਰਾਜ ਆਪਣੇ ਨਿਤਨੇਮ ਤੋਂ ਵਿਹਲੇ ਹੋ ਕੇ ਸ਼ਿਕਾਰ ਨੂੰ ਚਾਲਾ ਪਾਇਆ ਹੈ।
ਪਾਏ ਹੁਕਮ ਰਣਜੀਤ ਨਗਾਰਾ,
ਮਹਾਰਾਜ ਹੁਕਮ ਦਿੱਤਾ ਵੀ ਰਣਜੀਤ ਨਗਾਰੇ ਦੋਹਰੀਆਂ ਚੋਭਾਂ ਲਾ ਕੇ ਨਗਾਰੇ ਵਜਾ ਕੇ ਚੜਨਾ ਹੈ।
ਗਰਜ ਉਠਿਓ ਜਿਮ ਜਲ ਤਰ ਭਾਰਾ,
ਕਹਿੰਦੇ ਜਦੋਂ ਨਗਾਰਤੀ ਸਿੰਘ ਨੇ ਦੋਹਰੀਆਂ ਚੋਭਾਂ ਲਾਈਆਂ ਨੇ ਨਗਾਰੇ ਦੇ ਉੱਤੇ ਤੇ ਏਦਾਂ ਗਰਜਿਆ ਨਗਾਰਾ ਜਿਵੇਂ ਬੱਦਲ ਗਰਜਦਾ ਹੈ।
ਸੁਨਤ ਖਾਲਸਾ ਹੋਏ ਸਤਿਆਰੂ,
ਨਗਾਰੇ ਦੀ ਆਵਾਜ਼ ਸੁਣ ਕੇ ਖਾਲਸੇ ਨੇ ਘੋੜੇ ਕੱਸ ਲਏ ਹਨ।
ਸੀਨ ਤਰੰਗਮ ਕਰ ਸ਼ਿੰਗਾਰੂ,
ਘੋੜਿਆਂ ਤੇ ਕਾਠੀਆਂ ਪਾ ਕੇ ਘੋੜੇ ਸ਼ਿੰਗਾਰ ਲਏ ਨੇ।
ਬਸਤਰ ਸ਼ਸਤਰ ਤੇ ਸਜੇ ਬਿਸਾਲੇ,
ਔਰ ਸ਼ਸਤਰਾਂ ਬਸਤਰਾਂ ਨਾਲ ਸਜ ਗਏ ਨੇ ਸਿੰਘ।
ਗਹੇ ਤੁਫੰਗਨ ਚੜ ਚੜ ਚਾਲੇ,
ਬੰਦੂਕਾਂ ਬਰਛੇ ਤੀਰ ਕਮਾਨ ਸਜਾ ਕੇ ਘੋੜਿਆਂ ਤੇ ਸਵਾਰ ਹੋਏ ਨੇ।
ਸੋਚ ਸ਼ਨਾਨੇ ਸ਼ਸਤਰ ਸਜਾਏ,
ਸੋਚ ਇਸ਼ਨਾਨ ਕਰਕੇ ਸ਼ਸਤਰ ਬਸਤਰ ਪਹਿਨ ਕੇ,
ਕਲਗੀ ਧਰ ਆਯੁਧ ਅੰਗ ਲਾਏ,
ਕਲਗੀ ਧਰ ਪਾਤਸ਼ਾਹ ਆਪਣੇ ਸਾਰੇ ਸ਼ਸਤਰ ਕਮਰ ਕਸੇ ਚ ਸਜਾਏ ਨੇ।
ਬਿਦ ਸੰਗ ਕਟ ਮੋਹ ਖੜਗ ਨਿਖੰਗ,
ਸੁਨਹਿਰੀ ਮੁੱਠੇ ਵਾਲੀ ਬੜੀ ਸੁੰਦਰ ਫੁਲਾਦੀ ਤਲਵਾਰ ਵਿਧੀ ਪੂਰਵ ਗਾਤਰੇ ਸਜਾਈ ਹੈ।
ਗਹਿਓ ਧਨੁਖ ਕਰ ਸਬਜ ਸੁਰੰਗ,
ਔਰ ਤੀਰਾਂ ਦਾ ਪੱਥਾ ਉਹ ਵੀ ਮਹਾਰਾਜ ਨੇ ਬੈਲਟ ਜਿਹੜੀ ਹੈ ਲੱਕ ਨੂੰ ਬੰਨੀ ਹੈ, ਮੋਢੇ ਤੇ ਪਾਇਆ ਹੈ, ਔਰ ਨਾਲ ਮਹਾਰਾਜ ਸੱਚੇ ਪਾਤਸ਼ਾਹ ਸੋਹਣਾ ਸੁੰਦਰ ਧਨੁਸ਼ ਬਾਣ ਮੋਢੇ ਤੇ ਸਜਾਇਆ ਹੈ।
ਜਿਗਾ ਜਵਾਹਰ ਜ਼ਾਹਿਰ ਜੋਤ,
ਬੜੀ ਸੋਹਣੀ ਕਲਗੀ ਜਿਗਾ ਜਵਾਹਰ ਜੇ ਚ ਹੀਰੇ ਮੋਤੀ ਜਗਮਗ ਜਗਮਗ ਕਰਦੇ ਹਨ।
ਝੂਲਤ ਕਲਗੀ ਅਦਭੁਤ ਹੋਤ,
ਔਰ ਉੱਚੀ ਕਲਗੀ ਸੀਸ ਤੇ ਝੂਲਦੀ ਹੈ, ਕਲਗੀ ਦਰ ਪਾਤਸ਼ਾਹ ਬੜੇ ਸੁੰਦਰ ਸਰੂਪ ਹਨ।
ਤੀਨ ਹੁਕਮ ਅਨਵਾਏ ਤੁਰੰਗ,
ਹੁਕਮ ਦਿੱਤਾ ਸਾਡੇ ਘੋੜੇ ਨੂੰ ਕੱਸ ਕੇ ਲਿਆਓ।
ਭਾਏ ਅਰੋਹਨ ਗਹਿ ਬਲ ਅੰਗ,
ਜਦੋਂ ਘੋੜਾ ਆ ਗਿਆ ਤੇ ਮਹਾਰਾਜ ਪਲਾਕੀ ਮਾਰ ਕੇ ਘੋੜੇ ਤੇ ਸਵਾਰ ਹੋਏ ਨੇ।
ਜਬ ਕੀਨਸ ਪ੍ਰਸਥਾਨ ਅਗੇਰੇ,
ਜਦੋਂ ਅਗਾ ਨੂੰ ਚਾਲਾ ਪਾਇਆ ਸਤਿਗੁਰੂ ਜੀ ਨੇ।
ਧੁੰਦਬ ਬਾਜਿਓ ਸ਼ਬਦ ਉਚੇਰੇ,
ਤੇ ਰਣਜੀਤ ਨਗਾਰਾ ਵੱਜਿਆ ਉਹਦੀ ਆਵਾਜ਼ ਦੇ ਨਾਲ ਬਾਈ ਧਾਰ ਦੀਆਂ ਪਹਾੜੀਆਂ ਗੂੰਜੀਆਂ ਨੇ।
ਟੁਪਕਨ ਸੋ ਤੋੜੇ ਸੋ ਲਗਾਏ,
ਔਰ ਸਿੰਘਾਂ ਨੇ ਆਪਣੀਆਂ ਬੰਦੂਕਾਂ ਨੂੰ ਤੋੜੇ ਲਾ ਲਏ ਨੇ।
ਚਲੇ ਵੀਰ ਹੋਏ ਪਿਛਵਾਏ,
ਔਰ ਬੰਦੂਕਾਂ ਕੱਸ ਕੇ ਤਿਆਰ ਪਰ ਤਿਆਰ ਕਰਕੇ ਸਿੰਘ ਪਿੱਛੇ ਪਿੱਛੇ ਤੁਰ ਪਏ ਨੇ।
ਚੰਚਲ ਬਲੀ ਕੁਦਾਏ ਹੈਨ ਕੋ,
ਬੜੇ ਬੜੇ ਬਲੀ ਘੋੜੇ ਨੇ, ਭਾਈ ਆਲਮ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਦਇਆ ਸਿੰਘ ਜੀ, ਭਾਈ ਨਾਰ ਸਿੰਘ ਜੀ, ਭਾਈ ਸ਼ੇਰ ਸਿੰਘ ਜੀ, ਭਾਈ ਬਚਿੱਤਰ ਸਿੰਘ ਜੀ, ਭਾਈ ਉਦੇ ਸਿੰਘ ਜੀ, ਏਦਾਂ ਬੜੇ ਬੜੇ ਜੰਗੀ ਜਰਨੈਲ ਸਤਿਗੁਰੂ ਜੀ ਦੇ ਨਾਲ ਜਾ ਰਹੇ ਨੇ।
ਗਮਨੇ ਪ੍ਰਭ ਕੇ ਸੰਗ ਸੋਭਨ ਕੋ,
ਔਰ ਇਸ ਤਰ੍ਹਾਂ ਇਹ ਖਾਲਸਾ ਸਾਧ ਸੰਗਤ ਜੀ ਜੰਗਲ ਨੂੰ ਸ਼ਿਕਾਰ ਖੇਡਣ ਚੜਿਆ ਹੈ।
ਤੀਰਗ ਕਾਨਨ ਜਾਏ ਪ੍ਰਵੇਸ਼ੇ,
ਬੜੇ ਸੰਘਣੇ ਜੰਗਲਾਂ ਵਿਚ ਜਾ ਪ੍ਰਵੇਸ਼ ਕੀਤਾ ਹੈ।
ਹੇਰ ਹੇਰ ਮ੍ਰਿਗ ਹਨੇ ਵਿਸ਼ੇਸ਼ੇ,
ਔਰ ਜੰਗਲ ਦੇ ਜਾਨਵਰਾਂ ਦਾ, ਹਿਰਨਾਂ ਦਾ, ਬਾਰਾਂ ਸਿੰਘਾਂ ਦਾ, ਜੰਗਲੀ ਸੂਰਾਂ ਦਾ ਸ਼ਿਕਾਰ ਖੇਡਿਆ ਹੈ।
ਟੁਪਕਣ ਕੇ ਤੜਾਕ ਗਨ ਹੋਵੇ,
ਔਰ ਕਾੜ ਕਾੜ ਕਰਦੀਆਂ ਪਹਾੜ ਚ ਗੋਲੀਆਂ ਚੱਲਦੀਆਂ ਨੇ, ਦੂਰ ਦੂਰ ਗੂੰਜਦੇ ਨੇ ਪਹਾੜ,
ਦੂਰ ਦੂਰ ਇਤ ਉਤ ਫਿਰ ਜੋਵੇ,
ਦੂਰ ਦੂਰ ਸਾਧ ਸੰਗਤ ਜੀ ਵੇਖਦੇ ਨੇ।
ਧੁਨ ਉੱਚੀ ਧੁਨ ਵਜੇ ਨਗਾਰਾ,
ਉੱਚੀ ਧੁਨ ਤੇ ਨਗਾਰਾ ਵੱਜਾ ਹੈ।
ਮਨ ਮੈਂ ਹੋਤ ਕੁਲਾਹਲ ਭਾਰਾ,
ਜੰਗਲ ਚ ਬੜਾ ਕੁਲਾਹਲ ਹੋ ਰਿਹਾ, ਕਿਤੇ ਗੋਲੀਆਂ ਦੀ ਕਾੜ ਕੜਕਾਟ ਹੈ, ਕਿਤੇ ਨਗਾਰਿਆਂ ਦੀ ਆਵਾਜ਼ ਹੈ, ਤੇ ਕਿਤੇ ਜੰਗਲੀ ਜਾਨਵਰਾਂ ਦਾ ਸ਼ੋਰ ਸ਼ਰਾਬਾ ਹੈ।
ਅਖੀਰ ਸੈਲ ਪਰ ਸੈਲ
ਪਰ ਮਾਰੇ ਪਹਾੜਾਂ ਦੇ ਵਿਚ ਸੈਲ ਕਰਦੇ ਫਿਰਦੇ ਨੇ।
ਗਏ ਗੁਰੂ ਦਲ ਜੁੱਤ ਸੋ ਗੈਲ
ਪਰ ਮਾਰੇ ਫੌਜ ਸਮੇਤ ਗਏ ਨੇ ਸ਼ਿਕਾਰ ਖੇਡਣ।
ਹਲ ਉਤੰਗ ਸਤਿਗੁਰ ਥਿਰ ਹੋਏ
ਮਹਾਰਾਜ ਉੱਚੀ ਥਾਂ ਤੇ ਜਾ ਕੇ ਖੜ ਗਏ ਨੇ।
ਚਾਰੋਂ ਦੇਸ਼ ਕਾਨਨ ਗਿਰ ਜੋਏ
ਉੱਚੀ ਪਹਾੜੀ ਤੇ ਖਲੋ ਕੇ ਚਾਰੇ ਪਾਸੇ ਜੰਗਲ ਚ ਨਿਗਾਹ ਮਾਰੀ ਹੈ।
ਹਾਥ ਧਨਖ ਤਰ ਖੈਂਚਨ ਕਰਿਓ
ਔਰ ਮੋਢੇ ਤੋਂ ਲਾ ਕੇ ਧਨੁਸ ਓਹਨੂੰ ਕੰਨਾ ਦਾ ਹੀ ਖਿੱਚਿਆ ਹੈ।
ਸ਼ਬਦ ਉਤੰਗ ਦੇਸ਼ ਤਿਸ ਭਰਿਓ
ਜਦੋਂ ਮਹਾਰਾਜ ਨੇ ਕਮਾਨ ਨੂੰ ਖਿੱਚਿਆ ਨਾ ਕਮਾਨ ਨੇ ਚੜ 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 ਕੀਤੀ ਹੈ ਤੇ ਮਹਾਰਾਜ ਨੇ ਤੰਦੀ ਖਿੱਚੀ ਹੈ ਉਸ ਵੇਲੇ ਉਸ ਦੇਸ਼ ਦੇ ਵਿਚ ਪਹਾੜਾਂ ਦੇ ਵਿਚ ਵੀ ਕਹਿੰਦੇ ਕੰਬਣੀ ਛਿੜ ਗਈ ਹੈ।
ਗਰਜਿਓ ਗਗਨ ਭਈ ਤੁਨ ਭਾਰੀ
ਆਕਾਸ਼ ਗਰਜਿਆ ਹੈ ਮਹਾਰਾਜ ਸੱਚੇ ਪਾਤਸ਼ਾਹ ਦੇ ਧਨੁਸ ਦੀ ਟੁੰਕਾਰ ਸੁਣ ਕੇ
ਹਿਮ ਸਭ ਸਥਲ ਆਵਾਜ਼ ਉਚਾਰੀ
ਸਾਰੀਆਂ ਥਾਵਾਂ ਤੇ ਆਵਾਜ਼ ਆਈ ਹੈ ਅਗੰਮੀ ਪਹਿਰੇ ਦੇ ਵਿਚ
ਰੱਖ ਲਿਓ ਗੁਰੂ ਜੀ ਰੱਖ ਲੇ ਹੋ
ਜਦੋਂ ਮਹਾਰਾਜ ਤੀਰ ਛੱਡਣ ਲੱਗੇ ਹੈ ਨਾ ਆਵਾਜ਼ ਆਈ ਗੁਰੂ ਜੀ ਰੱਖ ਲੋ ਰੱਖ ਲੋ ਰੱਖ ਲੋ ਬਚਾ ਲੋ ਗੁਰੂ ਜੀ
ਤੁਮ ਸਮਾਨਤਾ ਬਣੇ ਨਾ ਕੇਹੂ
ਤੁਹਾਡੀ ਨੀ ਬਰਾਬਰੀ ਕਰ ਸਕਦਾ ਸਤਿਗੁਰੂ ਜੀ ਕੋਈ ਵੀ ਤੁਹਾਡੇ ਬਰਾਬਰ ਕਿਹੜਾ ਸੂਰਮਾ ਹੈ
ਤਜਹੋ ਸ਼ੋਭ ਔਰ ਕਰੁਣਾ ਕੀਜੈ
ਮਹਾਰਾਜ ਗੁੱਸਾ ਛੱਡੋ ਤੇ ਕਿਰਪਾ ਕਰੋ
ਆਪਣੇ ਜਾਨੋ ਰਾਖ ਲਈ ਜੈ
ਆਪਣੇ ਜਾਨ ਕੇ ਸਾਡੀ ਰੱਖਿਆ ਕਰੋ
ਨੀਲੋ ਪੁਨ ਤਲੇ ਉਤਾਰਾ
ਮਹਾਰਾਜ ਨੀਲੇ ਘੋੜੇ ਤੇ ਸਨ ਘੋੜਾ ਥੱਲੇ ਲਾ ਲਿਆ
ਪਰਚਤ ਲਾਗੇ ਕਰਨ ਸ਼ਿਕਾਰਾ
ਤੇ ਮਹਾਰਾਜ ਫਿਰ ਸ਼ਿਕਾਰ ਖੇਡਣ ਲੱਗ ਪਏ
ਦੋਹਰਾ ਪਰਚਤ ਕਰਤ ਸ਼ਿਕਾਰ ਕੋ ਦੂਰ ਗਏ ਜਗਨਨਾਥ
ਇਸ ਤਰ੍ਹਾਂ ਮਹਾਰਾਜ ਸ਼ਿਕਾਰ ਕਰਦੇ ਖੇਡਦੇ ਹੋਏ ਦੂਰ ਚਲੇ ਗਏ
ਨਾਦ ਕੋਲਾਹਲ ਗੈਲ ਮੈਂ ਦੁੰਦਬ ਤੁਬਕਨ ਸਾਥ
ਔਰ ਸਾਧ ਸੰਗਤ ਦੀ ਗੋਲੀਆਂ ਦੀ ਆਵਾਜ਼ ਸਿੰਘਾਂ ਦੇ ਨਗਾਰਿਆਂ ਦੀ ਆਵਾਜ਼ ਪਹਾੜਾਂ ਦੀ ਗੂੰਜ ਇਹ ਵੱਖਰਾ ਹੀ ਆਨੰਦ ਬਣ ਰਹੀ ਹੈ ਸੋ ਸਮੇਂ ਦੇ ਲਿਹਾਜ਼ ਨਾਲ ਇੱਥੇ ਹੀ ਸਮਾਪਤੀ ਕਰੀਏ ਅਗਲੇ ਪ੍ਰਕਰਣਾਂ ਵਿੱਚ ਸਤਿਗੁਰੂ ਜੀ ਦੀ ਹੋਰ ਕਥਾ ਜੋ ਰਾਜਾ ਆਲਮ ਚੰਦ ਤੇ ਬਲੀਆ ਚੰਦ ਇਹ ਸਿੰਘਾਂ ਨਾਲ ਯੁੱਧ ਕਰਨਗੇ ਉਹ ਕਥਾ ਆਪਾਂ ਸਰਵਣ ਕਰਾਂਗੇ।